And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਅੱਜ ਮੌਸਮ ਤਾਂ ਖੈਰ ਠੀਕ ਠਾਕ ਹੀ ਰਹਿਣਾ, ਵਧੀਆ ਰਹਿਣਾ। ਥੋੜ੍ਹੀ ਜਿਹੀ ਬਾਰਿਸ਼ ਲੇਟ ਨਾਈਟ ਸ਼ੁਰੂ ਹੋਏਗੀ, ਕੱਲ੍ਹ ਦੀ ਕਮਿਊਟ ਗਿੱਲੀ ਸਿੱਲੀ ਰਹੇਗੀ, ਪਰ ਫਰਾਈਡੇ ਵਾਲਾ ਮੌਸਮ ਬੜਾ ਵਧੀਆ ਰਹਿਣ ਦੇ ਚਾਂਸਿਸ ਨੇ।
ਓ ਦੈਟਸ ਗੁੱਡ।
ਯਾ, ਫਰਾਈਡੇ ਇਜ਼ ਗੋਇੰਗ ਟੂ ਬੀ ਈਵਨ ਟੈਂਪਰੇਚਰ ਵੀ 10 ਡਿਗਰੀ ਪਹੁੰਚ ਜਾਣਾ।
I'll take you on your word.
ਠੀਕ ਹੈ। ਬਾਕੀ ਅੱਜ ਕੱਲ੍ਹ ਵੈਦਰ ਫੋਰਕਾਸਟ ਤਾਂ ਉਹੀ ਹੈ ਜੋ ਖਿੜਕੀ ਤੋਂ ਬਾਹਰ ਨਜ਼ਰ
ਆਉਂਦਾ ਜਾਂਦਾ ਮੌਸਮ।
ਬਾਕੀ ਵਾਸੂ ਜੀ, ਹੋਂਡਾ ਸੈਲੀਬ੍ਰੇਸ਼ਨ ਆਫ ਲਾਈਟ ਕੈਂਸਲ ਹੋ ਗਈ ਹੈ ਹੁਣ ਇਨਡੈਫੀਨਿਟਲੀ।
ਸੋ ਕਹਿੰਦੇ ਅਸੀਂ ਰੀਚ ਆਊਟ ਕੀਤਾ ਗਵਰਨਮੈਂਟ ਇੰਸਟੀਟਿਊਸ਼ਨਸ ਨੂੰ, ਹੋਰ ਸੰਸਥਾਵਾਂ ਨੂੰ ਕਿ ਫੰਡਿੰਗ ਦੇ ਦੋ, ਪੈਸੇ ਮੁੱਕੇ ਹੋਏ ਨੇ। ਤੇ ਕਹਿੰਦੇ ਪੈਸੇ ਕਿਸੇ ਵੱਲੋਂ ਮੁਹੱਈਆ ਹੋਏ ਨਹੀਂ, ਮਹਿੰਗਾ ਬਹੁਤ ਹੋ ਗਿਆ, ਕਹਿੰਦੇ ਖਰਚਾ ਬਹੁਤ ਹੁੰਦਾ
ਜੀ।
ਸੋ ਕੈਂਸਲ ਕਰਤਾ।
ਫੈਡਰਲ ਸਰਕਾਰ ਨੇ ਆਪਣੀ ਫੰਡਿੰਗ ਘਟਾ ਦਿੱਤੀ, ਪ੍ਰੋਵਿੰਸ਼ੀਅਲ ਸਰਕਾਰ ਨੇ ਫੰਡਿੰਗ ਘਟਾ ਦਿੱਤੀ ਹੋਈ ਸੀ, ਤੇ ਇੱਕ ਸਪੌਂਸਰ ਵੀ ਤੇ ਲਾਸਟ ਈਅਰ ਆਈ ਥਿੰਕ ਕਨਕੋਰਡ ਪੈਸੀਫਿਕ ਇਹ ਵਨ ਆਫ ਦ ਸਪੌਂਸਰਸ ਆਲਸੋ, ਉਹਨਾਂ ਨੇ ਵੀ ਇਸੇ ਹੀ ਸਾਲ ਸਪੌਂਸਰਸ਼ਿਪ ਵੀ ਆਪਣੀ ਵਾਪਸ ਖਿੱਚ ਲਈ ਸੀ। ਸੋ ਉਹਦੇ ਕਰਕੇ ਹੁਣ ਇੱਕ ਬਹੁਤ ਵੱਡਾ ਇਵੈਂਟ ਵਾਸੂ ਜੀ ਇਹ ਸਾਲ ਦੇ, ਜਦੋਂ ਅਸੀਂ ਆਪਣੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਸਮਰ ਸੀਜ਼ਨ ਦੌਰਾਨ ਹੋਣ ਵਾਲੇ ਵੱਡੇ ਇਵੈਂਟਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚੋਂ ਇੱਕ ਸੀ ਇਹ। ਐਤਕੀ ਸ਼ਾਇਦ ਇਹਦੀ ਕਮੀ ਇੰਨੀ ਮਹਿਸੂਸ ਨਾ ਹੋਵੇ 2026 'ਚ, ਕਿਉਂਕਿ ਉਹਨਾਂ ਦਿਨਾਂ 'ਚ ਹੀ ਫੀਫਾ ਵਰਲਡ ਕੱਪ ਦੇ ਮੈਚ ਵੀ ਚੱਲਦੇ ਹੋਣੇ ਆ
ਜੀ।
ਪਰ ਜੇ ਇਹ 2027 ਔਨਵਰਡਸ ਵੀ ਇਹ ਇਵੈਂਟ 'ਚ ਰਿਜ਼ਿਊਮ ਨਹੀਂ ਹੁੰਦਾ, ਤਾਂ ਜਿਹੜੇ ਉਸ ਇਲਾਕੇ ਦੇ ਬਿਜ਼ਨਸਿਸ ਨੇ ਇੰਗਲਿਸ਼ ਬੇ ਦੇ ਆਲੇ ਦੁਆਲੇ, ਉਹਨਾਂ ਨੂੰ ਜ਼ਰੂਰ ਇਹਦਾ ਅਸਰ ਫੀਲ ਹੋਏਗਾ, ਮਹਿਸੂਸ ਹੋਏਗਾ।
ਸਹੀ ਗੱਲ।
13 ਲੱਖ ਬੰਦਾ ਬਹੁਤ ਹੁੰਦਾ ਯਾਰ।
ਯਾ,
2 ਲੱਖ ਬੰਦਾ ਤਾਂ ਕਹਿੰਦੇ ਬਾਹਰੋਂ, ਬਾਹਰਲੇ ਸ਼ਹਿਰਾਂ ਤੋਂ ਆਉਂਦਾ ਸੀ, ਆਊਟ ਆਫ ਟਾਊਨ ਆਉਂਦੇ ਸੀ, ਜਿਹੜੇ ਕਿ ਦੇਖਣ ਵਾਸਤੇ, ਆਨੰਦ ਮਾਣਨ ਵਾਸਤੇ ਫਾਇਰਵਰਕਸ ਦਾ। ਸੋ ਦੈਟਸ ਗੋਇੰ ਟੂ ਬੀ ਕੁਆਈਟ ਦ ਹਿੱਟ। ਪਰ ਉਹੀ ਆ, ਇਸ ਵੇਲੇ ਦੀ ਜੋ ਜ਼ਮੀਨੀ ਹਕੀਕਤ ਆ, ਜੋ ਵਿੱਤੀ ਹਕੀਕਤ ਆ, ਉਹ ਇਸ ਗੱਲ ਨੂੰ ਸਪੋਰਟ ਵੀ ਨਹੀਂ ਕਰਦੀ। ਪੈਸੇ ਹੈ ਕਿੱਥੇ ਸਰਕਾਰਾਂ ਕੋਲ? ਕਿੱਥੋਂ ਵੀ ਤੁਸੀਂ ਪਟਾਕੇ ਚਲਾਉਣ 'ਤੇ ਪੈਸੇ ਦੇ ਦਿਓ?
ਯਾ, ਵੈਸੇ ਵੀ ਜੋ ਸਾਡੀ ਇਨਵਾਇਰਮੈਂਟਲ ਪੋਲਿਸੀ ਹੈ, ਉਹਦੇ ਨਾਲ ਵੀ ਉਹ ਇਕਸਾਰਤਾ ਵਿੱਚ ਨਹੀਂ ਸੀ।
ਹਾਂ, ਸਹੀ ਗੱਲ, ਦੈਟ ਇਜ਼ ਟਰੂ। ਅੱਛਾ ਵਾਸੂ ਜੀ, ਪੋਲਿਸੀਆਂ ਤਾਂ ਸਰਕਾਰ ਦੀਆਂ ਬਹੁਤ ਨੇ, ਅਤੇ ਉਹਨਾਂ ਪੋਲਿਸੀਆਂ ਦੇ ਨਾਲ ਤਾਂ ਹੁਣ ਐਂ ਵੀ ਲੱਗਦਾ ਵੀ ਕਾਨੂੰਨ ਵੀ ਇਕਸਾਰਤਾ ਦੇ ਵਿੱਚ ਨਹੀਂ ਆ। ਜਿਹਨੂੰ ਆਪਾਂ ਗੱਲ ਕਰੀਏ, ਜਿਹੜੀ ਕਾਊਚਨ ਲੈਂਡ ਰੂਲਿੰਗ, ਅਗਸਤ ਦੇ ਵਿੱਚ ਰੂਲਿੰਗ ਆਉਂਦੀ ਆ, ਉਹਦੇ ਬਾਰੇ ਜਦੋਂ ਕੁਝ ਹਫ਼ਤਿਆਂ ਮਗਰੋਂ ਗੱਲ ਜਨਤਕ ਹੁੰਦੀ ਆ, ਤਾਂ ਫਿਰ ਇੱਕ ਅਜਿਹੀ ਤਰਥੱਲੀ ਮਚੀ ਹੋਈ ਆ ਜਿਸ ਨੇ ਰਿਚਮੰਡ ਦੇ ਉਸ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜੇ 150 ਪ੍ਰੋਪਰਟੀ ਓਨਰਸ ਨੇ, ਪ੍ਰਾਈਵੇਟ ਪ੍ਰੋਪਰਟੀ ਓਨਰਸ, ਉਹਨਾਂ ਦੀ ਕਹਿ ਲਓ ਰਾਤਾਂ ਦੀ ਨੀਂਦ 'ਤੇ ਉਡਾਈ ਦਿੱਤੀ ਆ। ਇੱਕ ਐਂਗਜ਼ਾਇਟੀ ਬੜੀ ਕ੍ਰੀਏਟ ਕਰਤੀ ਆ ਵੀ ਕੀ ਜਿਹੜੀ ਜਿਹੜੀ ਪ੍ਰੋਪਰਟੀ ਉਹਨਾਂ ਦੀ ਹੈ ਵੀ ਕਿ ਨਹੀਂ, ਕਿਉਂਕਿ ਅਦਾਲਤ ਨੇ ਤਾਂ ਇਹ ਕਹਿ ਦਿੱਤਾ ਕਿ ਰਿਚਮੰਡ ਦਾ ਇੱਕ ਇਲਾਕਾ ਜਿਹੜਾ ਕਿ ਮੈਸੀ ਟਨਲ ਤੋਂ ਕਹਿ ਲਓ ਵੀ ਜਮੀ ਬਸ ਉਹਦੇ ਨੇੜੇ ਹੀ ਆ, 7.5 ਸੌ 740 ਇਹ ਏਕੜ ਦਾ ਦੀ ਜ਼ਮੀਨ ਬਣਦੀ ਆ, ਵੀ ਉਹਦੇ ਉੱਪਰ ਕਾਊਚਿਨ ਐਬੋਰੀਜਨਲ ਲੈਂਡ ਕਲੇਮ ਵੈਲਿਡ ਹੈ, ਐਜ਼ ਇਨ ਕਿ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਨੂੰ ਪਿਛਾਂ ਕਰਕੇ ਐਬੋਰੀਜਨਲ ਲੈਂਡ ਕਲੇਮ ਉੱਤੇ ਵੈਲਿਡ ਆ। ਇਹਦੇ ਬਾਰੇ ਅਸੀਂ ਬੜੀ ਡਿਟੇਲ 'ਚ ਪਹਿਲਾਂ ਗੱਲ ਕੀਤੀ ਹੋਈ ਆ। ਹੁਣ ਉਸ ਅਦਾਲਤੀ ਹੁਕਮ ਦੇ ਖਿਲਾਫ ਜਿਹੜਾ ਕਿ BC ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ, ਇੱਕ ਕਲਾਸ ਐਕਸ਼ਨ ਲੋਸੂਟ 21 ਤਰੀਕ ਨੂੰ ਇਸੇ ਹੀ ਹਫ਼ਤੇ ਉਹਦੀ ਅਰਜ਼ੀ ਲਗਾਈ ਗਈ ਆ, ਉਹ ਵੀ BC ਸੁਪਰੀਮ ਕੋਰਟ ਦੇ ਵਿੱਚ ਹੀ ਲਗਾਈ ਗਈ ਹੈ, ਜਿਹੜੇ ਪ੍ਰਭਾਵਿਤ ਹੋਮ ਓਨਰਸ ਨੇ ਉਹਨਾਂ ਵੱਲੋਂ।
ਯਾ, ਸੋ ਇਹਦੇ ਵਿੱਚ ਇਹ ਫੈਡਰਲ ਅਤੇ ਸੂਬਾ ਸਰਕਾਰਾਂ ਉੱਤੇ ਦੋਸ਼ ਲਗਾ ਰਹੇ ਨੇ ਕਿ ਇਹਨਾਂ ਨੇ BC ਦੇ ਪ੍ਰੋਪਰਟੀ ਓਨਰਸ ਨੂੰ ਹਨੇਰੇ ਵਿੱਚ ਰੱਖਿਆ
ਜੀ,
ਉਹਨਾਂ ਨੂੰ ਦੱਸਿਆ ਨਹੀਂ ਕਿ ਵੀ ਇਹ ਜਿਹੜਾ ਪੂਰਾ ਮਾਮਲਾ ਹੈ ਇਹਦੇ ਇਹਦੇ ਸਿੱਟੇ ਕਿੰਨੇ ਗੰਭੀਰ ਹੋ ਸਕਦੇ ਨੇ
ਜੀ,
ਕਿ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ, ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜਾ ਮਾਮਲਾ ਇੱਥੇ ਰਿਚਮੰਡ ਦੇ ਵਿੱਚ ਹੋਇਆ
ਜੀ,
ਕਾਊਚਿਨ ਵਾਲਾ ਕੇਸ, ਉਹਦੇ ਵਿੱਚ ਜਿਹੜਾ ਪੂਰਾ ਲੋਸੂਟ ਚੱਲਿਆ BC ਸੁਪਰੀਮ ਕੋਰਟ ਦੇ ਵਿੱਚ, ਪ੍ਰੋਪਰਟੀ ਓਨਰਸ ਨੂੰ ਉਹਦੇ ਵਿੱਚ ਪਾਰਟੀ ਨਹੀਂ ਬਣਾਇਆ ਗਿਆ
ਜੀ,
ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਦਿੱਤਾ ਗਿਆ। ਸੋ ਇਹਦੇ ਇਹ ਜਿਹੜਾ ਪੂਰਾ ਲੋਸੂਟ ਪ੍ਰਪੋਜ਼ ਕੀਤਾ ਗਿਆ ਹੈ ਕਲਾਸ ਐਕਸ਼ਨ, ਇਹਨੂੰ ਲੀਡ ਕਰ ਰਹੇ ਨੇ ਜਸਜੀਤ ਰੈਮਪੀ ਗਰੇਵਾਲ, ਜੋ ਕਿ ਬਰਨਬੀ ਦੇ ਵਿੱਚ ਇੱਕ ਪ੍ਰੋਪਰਟੀ ਓਨਰ ਨੇ, ਇੱਕ ਹੈਜ਼ਰਡਸ ਮਟੀਰੀਅਲ ਰਿਮੂਵਲ ਕੰਪਨੀ ਦੇ ਓਨਰ ਨੇ, ਤੇ ਇੱਕ ਰਿਚਮੰਡ ਦੇ ਪ੍ਰੋਪਰਟੀ ਓਨਰ ਨੇ, ਉਹਨਾਂ ਨੇ ਆਪਣਾ ਨਾਮ ਜਨਤਕ ਨਹੀਂ ਕੀਤਾ, ਉਹਨਾਂ ਦਾ ਨਾਮ ਜੌਨ ਡੋ ਹੀ ਲਿਖਿਆ ਹੋਇਆ ਹੈ
ਜੀ ਜੀ ਜੀ।
ਸੋ ਇਹਦੇ ਵਿੱਚ ਬੇਸਿਕਲੀ ਇਹ ਦੋਸ਼ ਸਰਕਾਰਾਂ, ਇਹਦੇ ਦੋਨੋਂ ਸਰਕਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਫੈਡਰਲ ਤੇ ਸੂਬਾ ਸਰਕਾਰਾਂ ਨੂੰ, ਤੇ ਕਿਹਾ ਜਾ ਰਿਹਾ ਕਿ ਵੀ ਜੋ ਸਾਡੀ ਪ੍ਰੋਪਰਟੀ ਦਾ ਨੁਕਸਾਨ ਹੋਇਆ, ਵੀ ਇਸ ਅਨਿਸ਼ਚਿਤਤਾ ਦੇ ਕਰਕੇ ਜੇਕਰ ਪ੍ਰੋਪਰਟੀ ਵੈਲਿਊ ਪ੍ਰਭਾਵਿਤ ਹੁੰਦੀ ਹੈ ਤੇ ਉਹਦੇ ਵਾਸਤੇ ਮੁਆਵਜ਼ਾ ਦਿੱਤਾ ਜਾਵੇ, ਤੇ ਦੂਸਰਾ ਕਿ ਜਿਹੜਾ ਪ੍ਰੋਪਰਟੀ ਟੈਕਸ ਅਸੀਂ ਪੇ ਕਰਦੇ ਰਹੇ ਹਾਂ
ਜੀ,
ਵੀ ਤੁਸੀਂ ਸਾਨੂੰ ਇਹ ਪ੍ਰੋਮਿਸ ਕੀਤਾ ਸੀ ਕਿ ਸਾਡੀ ਜਿਹੜੀ ਪ੍ਰੋਪਰਟੀ ਆ ਉਹ ਸੇਫ ਹੈ, ਮਾਰਕੀਟੇਬਲ ਹੈ, ਫਰੀ ਫਰੋਮ ਮਟੀਰੀਅਲ ਕੁਆਲੀਫਿਕੇਸ਼ਨ
ਜੀ,
ਪਰ ਇਹ ਗੱਲ ਹੁਣ ਸੱਚ ਨਹੀਂ ਵੀ ਜੇ ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਵੀ ਟਾਈਟਲ ਸਾਡਾ ਹੈ ਵੀ ਕਿ ਨਹੀਂ, ਅਤੇ ਜਿਹੜਾ ਪ੍ਰੋਪਰਟੀ ਟੈਕਸ ਆ ਅਸੀਂ ਅਕੋਰਡਿੰਗ ਟੂ ਯੋਰ ਕਲੇਮ ਦਿੰਦੇ ਰਹੇ
ਜੀ,
ਅਤੇ ਹੁਣ ਜੋ ਫਰਕ ਹੈਗਾ ਜੋ ਪ੍ਰੋਪਰਟੀ ਟੈਕਸ ਤੁਹਾਨੂੰ ਵੱਧ ਦਿੱਤਾ ਉਹ ਵੀ ਸਾਨੂੰ ਰੀਇੰਬਰਸ ਕੀਤਾ ਜਾਵੇ
ਇਸ ਕਲੇਮ ਦੇ ਵਿੱਚ। ਵਾਸੂ ਜੀ, ਇੱਕ ਇਹ ਵੀ ਦੋਸ਼ ਲਗਾਇਆ ਗਿਆ ਸੂਬਾ ਸਰਕਾਰ ਅਤੇ ਫੈਡਰਲ ਸਰਕਾਰ ਉੱਪਰ, ਬੇਸਿਕਲੀ ਕਰਾਊਨ ਉੱਪਰ, ਕਿ ਤੁਸੀਂ ਜਿਹੜਾ ਬੀ ਸੀ ਦਾ ਲੈਂਡ ਟਾਈਟਲ ਐਕਟ ਅਤੇ ਉਹਦੇ ਵਿੱਚ ਕਿੰਨੇ ਤੁਹਾਡੇ ਜਿਹੜੇ ਨਾਮ 'ਤੇ ਹੋਈ ਪ੍ਰੋਪਰਟੀ ਕਿੰਨੀ ਸੁਰੱਖਿਅਤ ਆ, ਵੀ ਤੁਹਾਡਾ ਟਾਈਟਲ ਕਿੰਨਾ ਸੁਰੱਖਿਅਤ ਆ, ਉਹ ਮਿਸਰੈਪ੍ਰਜੈਂਟ ਕੀਤਾ ਗਿਆ ਉਹਨਾਂ ਨੇ, ਇੱਕ ਇਹ ਗੱਲ ਆਖੀ ਆ। ਨਾਲ ਹੀ ਇਹਨਾਂ ਵੱਲੋਂ ਹੁਣ ਇਹ ਮੰਨਿਆ, ਇਹ ਆਖਿਆ ਜਾ ਰਿਹਾ ਮੁਕੱਦਮੇ 'ਚ, ਮੰਗ ਇਹ ਕੀਤੀ ਗਈ ਜਿਵੇਂ ਤੁਸੀਂ ਦੱਸਿਆ, ਵੀ ਇੱਕ ਤਾਂ ਜਨਰਲ ਡੈਮੇਜਿਸ ਪੇ ਕਰੋ ਕਿ ਜਿਹੜੇ ਹੋਮ ਓਨਰਸ, ਜਿਹੜੇ ਪ੍ਰੋਪਰਟੀ ਓਨਰਸ ਨੇ ਇਸ ਲੈਂਡ ਟਾਈਟਲ ਰੂਲਿੰਗ ਤੋਂ ਬਾਅਦ, ਉਹਨਾਂ ਨੂੰ ਇਕਨੋਮਿਕ ਅਤੇ ਇੱਕ ਕਹਿ ਲਓ ਵੀ ਸਾਈਕੋਲੋਜੀਕਲ ਬਹੁਤ ਨੁਕਸਾਨ ਪਹੁੰਚਿਆ। ਨਾਲ ਹੀ ਟੈਕਸਿਸ ਵਾਪਸ ਕਰੋ, ਐਜ਼ ਯੂ ਆਲਰੇਡੀ ਮੈਂਸ਼ਨ। ਨਾਲ ਹੀ ਕਿ ਇਹ ਗੱਲ ਕਹੀ ਗਈ ਹੈ ਕਿ ਫੈਡਰਲ ਸਰਕਾਰ ਅਤੇ ਪ੍ਰੋਵਿੰਸ਼ੀਅਲ ਸਰਕਾਰ ਇਹ ਡਿਕਲੇਅਰ ਕਰੇ ਕਿ ਜਿਹੜਾ ਜਿਸ ਹਿਸਾਬ ਨਾਲ ਉਹਨਾਂ ਨੇ ਕੰਮ ਕੀਤਾ, ਦੇਅਰ ਕੰਡਕਟ ਵਾਜ਼ ਅਨਲੋਫੁਲ ਐਂਡ ਕੌਂਟਰੇਰੀ ਟੂ ਦੇਅਰ ਡਿਊਟੀਜ਼ ਇਨ ਗੁੱਡ ਫੇਥ।
ਅਤੇ ਨਾਲੇ ਇੱਕ ਡੈਕਲਰੇਸ਼ਨ ਇਹ ਵੀ ਹੋਵੇ ਜਿਹਦੇ ਸਾਰਾ ਲਿਖਿਆ ਹੋਵੇ ਕਿ ਬੀ ਸੀ ਦੇ ਵਿੱਚ ਪ੍ਰੋਪਰਟੀ ਖਰੀਦਣ ਦੇ ਉੱਤੇ ਕੀ ਰਿਸਕਸ ਨੇ। ਜੇ ਤੁਸੀਂ ਬੀ ਸੀ ਦੇ ਵਿੱਚ ਪ੍ਰੋਪਰਟੀ ਖਰੀਦਦੇ ਹੋ, ਰਜਿਸਟਰ ਕਰਾਉਂਦੇ ਹੋ, ਅਤੇ ਉਹਦੇ ਵਿੱਚ ਰਿਸਕ ਕਿਹੜੇ ਕਿਹੜੇ ਨੇ, ਉਹਦਾ ਪੂਰਾ ਡਿਸਕਲੋਜਰ ਹੋਣਾ ਚਾਹੀਦਾ
ਜੀ। ਵੀ ਹੋਮ ਓਨਰਸ ਨੇ ਸੂਬੇ ਭਰ ਦੇ ਵਿੱਚ ਇਹ ਮੰਨਿਆ ਹੋਇਆ ਸੀ ਕਿ ਜਿਹੜਾ ਲੈਂਡ ਟਾਈਟਲ ਐਕਟ ਦੇ ਵਿੱਚ ਜਿਹਦੇ ਨਾਮ 'ਤੇ ਪ੍ਰੋਪਰਟੀ ਰਜਿਸਟਰ ਹੋ ਗਈ, ਉਹਨੂੰ ਕਿਸੇ ਵੀ ਤਰ੍ਹਾਂ ਛੋਇਆ ਨਹੀਂ ਜਾ ਸਕਦਾ, ਵੀ ਉਹਦੇ ਉਹ ਤੋਂ ਉੱਪਰ ਨੂੰ ਹੋਰ ਕੁਛ ਵੀ ਨਹੀਂ ਆ। ਅਤੇ ਅਦਾਲਤ ਨੇ ਲੈਂਡ ਟਾਈਟਲ ਐਕਟ ਤੋਂ ਵੀ ਉੱਪਰ ਨੂੰ ਐਬੋਰੀਜਨਲ ਕਲੇਮ ਨੂੰ ਮਾਨਤਾ ਦੇ ਕੇ, ਜਿਹੜੀ ਉਹਦੀ ਇੱਕ ਸਟੇਬਿਲਿਟੀ ਸੀ, ਜਿਹੜੀ ਉਹਦੀ ਇੱਕ ਰਿਲਾਇਬਿਲਿਟੀ ਸੀ, ਉਹਦੇ ਉੱਪਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾਤਾ ਹੋਇਆ। ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਫੈਡਰਲ ਸਰਕਾਰ ਅਤੇ ਪ੍ਰੋਵਿੰਸ਼ੀਅਲ ਸਰਕਾਰ ਜਿਹੜੀ ਇਹਨਾਂ ਦੀਆਂ ਰੀਕਨਸੀਲੀਏਸ਼ਨ ਦੀਆਂ ਓਬਲੀਗੇਸ਼ਨਸ ਨੇ ਐਬੋਰੀਜਨਲ ਭਾਈਚਾਰੇ ਨਾਲ, ਉਹਦੇ ਨਾਲ ਤਾਂ ਫਿਰ ਭਵਿੱਖ ਦੇ ਵਿੱਚ ਲੈਂਡ ਯੂਜ਼ ਹੋਇਆ, ਅਸੀਂ ਲੈਂਡ ਦੇ ਉੱਪਰ ਕਿਵੇਂ ਆਪਣੀ ਮਲਕੀਅਤ ਸਥਾਪਿਤ ਕਰ ਸਕਦੇ ਹਾਂ, ਵੀ ਉਹ ਤਾਂ ਪੂਰੇ ਸੂਬੇ ਦੇ ਵਿੱਚ ਹੀ ਉਹਦੇ ਉੱਪਰ ਕੁਐਸਚਨ ਲੱਗ ਜਾਣਾ। ਸੋ ਇਸ ਕਰਕੇ ਜਿਹੜਾ ਇਹ ਕਲਾਸ ਐਕਸ਼ਨ ਲੋਸੂਟ ਹੈ, ਅਜੇ ਦੇਖੋ ਅਦਾਲਤ 'ਚ ਜਿਹੜੇ ਇਹਦੇ ਵਿੱਚ ਦਾਅਵੇ ਕੀਤੇ ਗਏ ਨੇ, ਆਫਕੋਰਸ ਅਜੇ ਪ੍ਰੂਵ ਕੁਛ ਨਹੀਂ ਹੋਇਆ, ਅਜੇ ਇਸ ਕਲਾਸ ਐਕਸ਼ਨ ਲੋਸੂਟ ਨੂੰ ਸਰਟੀਫਾਈ ਵੀ ਕੀਤਾ ਜਾਣਾ ਬਾਕੀ ਹੈ ਜੱਜ ਵੱਲੋਂ, ਜੇ ਸਰਟੀਫਿਕੇਸ਼ਨ ਹੁੰਦੀ ਆ ਤਾਂ ਹੀ ਉਹ ਇਹ ਮੁਕੱਦਮਾ ਅੱਗੇ ਚੱਲ ਸਕੇਗਾ। ਅਤੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ 21 ਦਿਨ ਦਾ ਸਮਾਂ ਦਿੱਤਾ ਗਿਆ ਹੈ ਟੂ ਰਿਸਪੋਂਡ ਟੂ ਦਿਸ, ਅਤੇ ਇਹ ਜਿਹੜਾ ਕਲੇਮ ਹੈਗਾ 21 ਨਵੰਬਰ ਨੂੰ ਬੀ ਸੀ ਦੀ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰ ਦਿੱਤਾ ਗਿਆ ਸੀ
ਜੀ।
ਸੋ ਜਿਹੜਾ ਇਹ ਮਾਮਲਾ ਹੈ, ਇਹ ਇਸ਼ੂ ਹੈ, ਇਹ ਹੋਰ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਐਂਡ ਫੋਰ ਦਾ ਰਾਈਟ ਰੀਜ਼ਨਸ ਟੂ, ਕਿਉਂਕਿ ਅਜੇ ਵਾਸੂ ਜੀ ਇਹੀ ਨਹੀਂ ਪਤਾ ਪੂਰੇ ਬੀ ਸੀ ਦੇ ਵਿੱਚ ਕਿੰਨੇ ਇਹੋ ਜਿਹੇ ਕਲੇਮ ਚੱਲ ਰਹੇ ਨੇ। ਆਹ ਵਾਲਾ ਕਲੇਮ ਵੀ ਤਾਂ 10 ਸਾਲ ਪਹਿਲਾਂ ਦਾ ਸ਼ੁਰੂ ਹੋਇਆ ਅਤੇ ਇਹਦਾ ਡਿਸੀਜਨ ਇਸ ਸਾਲ ਆਇਆ। ਹੁਣ ਸਾਨੂੰ ਪਤਾ ਵੀ ਕੈਮਲੂਪਸ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਕਲੇਮ, ਉੱਥੇ ਸ਼ੂਸ਼ਵਾਪ ਗਰੁੱਪ ਜਿਹੜਾ ਐਬਰੀਜਨਲ ਗਰੁੱਪ ਉਹਨਾਂ ਨੇ ਪਾਇਆ ਹੋਇਆ। ਇਸੇ ਤਰ੍ਹਾਂ ਕੋਕਟਲਮ ਦੇ, ਪੋਰਟ ਕੋਕਟਲਮ ਦੇ ਵਿੱਚ ਵੀ, ਪੋਰਟ ਕੋਕਟਲਮ ਦੀ ਸਿਟੀ ਦਾ ਦੀ ਜ਼ਮੀਨ ਦਾ ਕੁਝ ਹਿੱਸਾ ਹੈ ਜਿਹਦੇ ਉੱਪਰ ਇਸੇ ਤਰ੍ਹਾਂ ਦਾ ਐਬਰੀਜਨਲ ਕਲੇਮ ਹੈ। ਵਟ ਅਬਾਊਟ ਦਾ ਰੈਸਟ ਆਫ ਬ੍ਰਿਟਿਸ਼ ਕੋਲੰਬੀਆ ਐਂਡ ਫੋਰ ਦੈਟ ਮੈਟਰ ਵਟ ਅਬਾਊਟ ਦਾ ਰੈਸਟ ਆਫ ਕੈਨੇਡਾ। ਸੋ ਇਹ ਬੜਾ ਇੱਕ ਇਸ ਕਰਕੇ ਆਈਕੋਨਿਕ ਕੇਸ ਬਣ ਗਿਆ ਹੋਇਆ।
ਇੱਕ ਮੈਸੇਜ ਆਇਆ ਜੇ ਡੀ ਪਰਮਾਰ ਜੀ ਦਾ,
ਕੀ ਕਹਿੰਦੇ,
ਕਹਿੰਦੇ ਜੇ ਫੈਸਟੀਵਲ ਆਫ ਲਾਈਟਸ ਵਾਸਤੇ ਫੰਡਿੰਗ ਖਤਮ ਹੋ ਗਈ ਹੈ, ਪਟਾਕੇ ਚਲਾਉਣ ਵਾਸਤੇ ਕਹਿੰਦੇ ਐਲ ਐਮ ਆਈ ਏ ਤੇ ਵਰਕਰ ਬੁਲਾ ਲਓ, ਐਲ ਐਮ ਆਈ ਏ ਵੇਚ ਦਿਓ।
ਓ ਮੈਨ,
ਬੜਾ ਤਿੱਖਾ ਵਿਅੰਗ ਕੀਤਾ
ਇਹਨਾਂ ਨੇ। ਇਹ ਦੇਖ ਲਓ, ਇਹ ਵਿਅੰਗ ਹੁਣ ਪਿਛਲੇ 5 ਸਾਲਾਂ ਤੋਂ ਤੁਰਿਆ ਹੁੰਦਾ, ਸਰਕਾਰ ਨੂੰ ਇਹਦੀ ਸਮਝ 1.5 ਸਾਲ ਪਹਿਲਾਂ ਹੀ ਆਈ ਆ, ਉਹ ਵੀ ਉਦੋਂ ਜਦੋਂ ਇਹ ਪੋਲੀਟੀਕਲ ਬੈਕਲੈਸ਼ ਦਾ ਇਸ਼ੂ ਬਣ ਗਿਆ, ਜਦੋਂ ਇਲੈਕਸ਼ਨ ਨੇੜੇ ਆ ਗਿਆ। ਉਸ ਤੋਂ ਪਹਿਲਾਂ ਜਿੰਨੀ ਮਰਜ਼ੀ ਚੀਜ਼ਾਂ ਦੱਸੀ ਗਏ ਇਹਦੇ ਉੱਪਰ, ਇਹ ਕੰਮ ਤਾਂ ਜੂ ਨਹੀਂ ਸਰਕੀ ਸੀ ਗਵਰਨਮੈਂਟ ਦੇ।
ਤੁਸੀਂ ਦੇਖ ਲਓ ਕਿ ਇਮੀਗ੍ਰੇਸ਼ਨ ਨੀਤੀਆਂ ਦੇ ਜਿਹੜੀ ਪੂਰੀ ਪਾਲਿਸੀ, ਇਮੀਗ੍ਰੇਸ਼ਨ ਪਾਲਿਸੀ, ਉਹਦੇ ਪੈਰ ਹੀ ਨਹੀਂ ਲੱਗ ਰਹੇ ਕਿ ਕੋਈ ਇਮੀਗ੍ਰੇਸ਼ਨ ਮਿਨਿਸਟਰ ਹੀ ਪਸੰਦ ਨਹੀਂ ਆ ਰਿਹਾ।
ਸਹੀ ਗੱਲ ਆ।
ਲੈਣਾ ਡੀਆਬ ਦਾ ਵੀ ਕਹਿੰਦੇ ਹੁਣ ਤਬਾਦਲਾ ਕਰ ਦੇਣਾ ਬਹੁਤ ਜਲਦੀ।
ਉਸ ਤੋਂ ਪਹਿਲਾਂ ਜਦੋਂ
ਪਹਿਲਾਂ ਸ਼ੌਨ ਫਰੇਜ਼ਰ
ਮਾਰਕ ਮਿਲਰ ਤੇ ਹੁਣ ਲੈਣਾ ਡੀਆਬ, ਐਂਡ ਦਿਸ ਇਜ਼ ਆਲ ਹੈਪਨਿੰਗ ਵਿਦ ਇਨ ਅ ਕੋਰਸ ਆਫ ਸਾਲ ਸਵਾ ਸਾਲ ਦੇ ਅੰਦਰ।
ਹਾਂਜੀ,
ਅਸੀਂ ਥੋੜ੍ਹੀ ਤਬੀਅਤ ਨਾਸਾਜ਼ ਲੱਗ ਰਹੀ ਤੁਹਾਡੀ,
ਹੋ ਰਿਹਾ ਕੰਮ ਖਰਾਬ।
ਆਈ ਕੈਨ ਹੀਅਰ ਇਟ ਇਨ ਯੋਰ ਵੋਇਸ, ਆਈ ਕੈਨ ਸੀ ਇਟ। ਥੋੜ੍ਹੇ ਅੱਜ ਮੈਂ ਦੱਸ ਦਵਾਂ ਸੁਣਨ ਵਾਲਿਆਂ ਨੂੰ, ਵਾਸੂ ਜੀ ਥੋੜ੍ਹੇ ਪਰੇਸ਼ਾਨ ਨੇ, ਤੰਗ ਨੇ ਅੱਜ, ਮਤਲਬ ਸਿਹਤ ਪੱਖੋਂ। ਐਂਡ ਸਪੈਸ਼ਲੀ ਪਤਾ ਕੀ ਹੁੰਦਾ ਯਾਰ, ਵੈਨ ਯੂਅਰ ਅਰਲੀ ਇਨ ਦਾ ਮੋਰਨਿੰਗ ਐਜ਼ ਯੂਅਰ ਸਟਾਰਟਿੰਗ ਆਊਟ, ਜੇ ਤਬੀਅਤ ਥੋੜ੍ਹੀ ਜਿਹੀ ਨਾਸਾਜ਼ ਹੋਵੇ ਨਾ, ਹੁਣ ਤੁਹਾਨੂੰ ਉੱਠਦੇ ਸਾਰ ਹੀ ਇੱਕਦਮ ਅਲਰਟ ਹੋਣਾ, ਨਹੀਂ ਤਾਂ ਇਹ ਤੁਹਾਨੂੰ ਥੋੜ੍ਹਾ ਰਨਵੇ ਮਿਲ ਜਾਵੇ, ਚੱਲ ਆਰਾਮ ਨਾਲ ਦਿਨ ਸ਼ੁਰੂ ਕਰਦੇ ਹਾਂ, ਫਿਰ ਥੋੜ੍ਹਾ ਜਿਹਾ ਬਿਹਤਰ ਫੀਲ ਹੁੰਦਾ।
ਟਰੂ।
ਸੋ ਬਟ ਥੈਂਕ ਯੂ ਫੋਰ ਬੀਇੰਗ ਹੇਅਰ।
ਨੋ ਨੋ ਨੋ, ਹੈਡ ਟੂ ਬੀ। ਸੋ ਵੀਕਐਂਡ 'ਤੇ ਐਕਚੁਲੀ ਮੈਂ ਜਦੋਂ ਛੁੱਟੀ ਲਈ ਹੈ ਮੈਂ ਦੋ ਦਿਨ, ਅਤੇ ਫੈਮਲੀ ਦੇ ਵਿੱਚ ਇੱਕ ਵੈਡਿੰਗ ਸੀ
ਜੀ,
ਅਤੇ ਉਹ ਫਿਰ ਥੋੜ੍ਹਾ ਜਿਹੀ ਕਹਿ ਲਓ ਵੀ ਐਗਜ਼ਰਸ਼ਨ ਜ਼ਿਆਦਾ ਹੋ ਗਈ ਸ਼ਾਇਦ,
ਜੀ ਜੀ ਜੀ,
ਥੋੜ੍ਹੀ ਠੰਡ ਵਗੈਰਾ ਲੱਗ ਗਈ ਆ
ਜੀ ਜੀ,
ਤਾਂ ਕਰਕੇ।
ਚਲੋ ਕੋਈ ਨਹੀਂ, ਬਸ ਜੀ ਛੇਤੀ ਛੇਤੀ ਤੁਸੀਂ ਠੀਕ ਠਾਕ ਹੋਵੋ, ਅਤੇ ਕੰਬਲ ਕੁੰਬਲ ਮੰਗਵਾਈਏ ਤੁਹਾਡੇ ਲਈ।
ਨਹੀਂ ਨਹੀਂ, ਬਸ ਬਸ, ਇੱਦਾਂ ਦੀ ਕੋਈ ਗੱਲ ਨਹੀਂ।
ਓਕੇ, ਅੱਛਾ ਬਸ ਜੀ, ਹੁਣ ਗੱਲ ਕਰਦੇ ਹਾਂ। ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੁਝ ਅਨਾਊਂਸਮੈਂਟਸ ਕੀਤੀਆਂ ਜਾਣਗੀਆਂ, ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਇੱਕ ਤਾਂ ਸਟੀਲ ਅਤੇ ਅਲੂਮੀਨੀਅਮ ਸੈਕਟਰ ਵਾਸਤੇ
ਜੀ,
ਅਤੇ ਨਾਲ ਹੀ ਲੰਬਰ ਸੈਕਟਰ ਵਾਸਤੇ ਵੀ ਕੁਝ ਹੋਰ ਨਵੀਆਂ ਸਪੋਰਟਸ ਐਲਾਨੀਆਂ ਜਾਣਗੀਆਂ। ਸਟੀਲ ਅਤੇ ਅਲੂਮੀਨੀਅਮ ਸੈਕਟਰ, ਸਾਨੂੰ ਪਤਾ ਹੈ ਕਿ ਡੋਨਲਡ ਟਰੰਪ ਨੇ 50% ਟੈਰਿਫ ਸਟੀਲ ਅਤੇ ਅਲੂਮੀਨੀਅਮ ਦੇ ਉੱਪਰ ਲਗਾ ਦਿੱਤਾ ਹੋਇਆ, ਜਿਸ ਕਰਕੇ ਕੈਨੇਡੀਅਨ ਪ੍ਰੋਡਿਊਸਰ ਇਸ ਗੱਲ ਤੋਂ ਲੈ ਕੇ ਇਸ ਗੱਲ ਕਰਕੇ ਡਾਢੇ ਪਰੇਸ਼ਾਨ ਨੇ। ਸੋ ਅੱਜ ਜਿਹੜੀ ਅਨਾਊਂਸਮੈਂਟ ਕੀਤੀ ਜਾਣੀ ਆ, ਉਹਦੇ ਵਿੱਚ ਇੱਕ ਤਾਂ ਫੈਡਰਲ ਸਰਕਾਰ ਨੇ ਇਹ ਕਰਨਾ ਕਿ ਜਿਹੜਾ ਸਟੀਲ ਦੂਜੇ ਮੁਲਕਾਂ ਤੋਂ ਕੈਨੇਡਾ ਦੇ ਵਿੱਚ ਆਉਂਦਾ, ਉਹ ਵਾਲੇ ਮੁਲਕ ਜਿਨ੍ਹਾਂ ਦਾ ਕੈਨੇਡਾ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਨਹੀਂ ਹੈ, ਉਹਨਾਂ ਨੂੰ ਇਸ ਵੇਲੇ ਮਾਰਕੀਟ ਦੇ ਵਿੱਚ ਜਿਹੜਾ ਕੋਟਾ ਦਿੱਤਾ ਹੋਇਆ ਵੀ ਜੇ ਉਹ ਕੋਟਾ 50% ਤੋਂ ਘਟਾ ਕੇ 20% ਕਰ ਦਿੱਤਾ ਜਾਣਾ। ਬੇਸਿਕਲੀ ਹੋਏਗਾ ਕਿ ਉਹਦੇ ਨਾਲ ਕਿ ਬਾਹਰੋਂ ਜਿਹੜਾ ਸਟੀਲ ਹੈ ਉਹ ਫਿਰ ਘੱਟ ਆਏਗਾ, ਜਿਹੜੇ ਕੈਨੇਡੀਅਨ ਪ੍ਰੋਡਿਊਸਰਸ ਨੇ ਉਹਨਾਂ ਨੂੰ ਫਿਰ ਜ਼ਿਆਦਾ ਮਾਰਕੀਟ ਐਕਸੈਸ ਮਿਲ ਜਾਏਗਾ। ਐਸਟੀਮੇਟ ਇਹ ਹੈ ਕਿ ਇਹਦੇ ਨਾਲ ਤਕਰੀਬਨ $854 million ਦੀ ਜਿਹੜੀ ਕੈਨੇਡੀਅਨ ਡੋਮੈਸਟਿਕ ਮਾਰਕੀਟ ਆ ਉਹ ਕੈਨੇਡੀਅਨ ਪ੍ਰੋਡਿਊਸਰਸ ਵਾਸਤੇ ਖੁੱਲ੍ਹ ਜਾਏਗੀ। ਸੋ ਇੱਕ ਤਾਂ ਅੱਛਾ ਇਹ ਵੀ ਜਿਹੜੀ ਹੈਗੀ ਹੈ ਨਾ ਵੀ ਜਿਨ੍ਹਾਂ ਮੁਲਕਾਂ ਦਾ ਕੈਨੇਡਾ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਨਹੀਂ ਆ, ਉੱਥੋਂ ਆਉਂਦੇ ਸਟੀਲ ਦੇ ਉੱਪਰ ਬੰਦਿਸ਼ਾਂ ਹੋਰ ਲੱਗਣਗੀਆਂ, ਇਹ ਲਾਰਜਲੀ ਚਾਈਨਾ ਨੂੰ ਹੀ ਇਹਨੇ ਇੰਪੈਕਟ ਕਰਨਾ।
ਯਾ, ਸੋ ਲਿਖਿਆ ਇੱਦਾਂ ਹੁੰਦਾ ਪਰ ਮਤਲਬ ਚਾਈਨਾ ਹੀ ਹੈ
ਜੀ।
ਅਤੇ ਨਾਲ ਇਹ ਕਿਹਾ ਜਾ ਰਿਹਾ ਕਿ ਜਿਹੜੀ ਕੋਈ ਸਟੀਲ ਦੀ ਸ਼ਿਪਿੰਗ ਹੁੰਦੀ ਆ ਵਿਦਇਨ ਕੈਨੇਡਾ, ਜੇ ਸ਼ਿਪ ਨੂੰ ਸੋਰੀ ਸਟੀਲ ਨੂੰ ਇੱਥੇ ਆਪਣੇ ਕੈਨੇਡਾ ਦੇ ਵਿੱਚ ਮਿਲ ਤੋਂ ਲੈ ਕੇ ਪੋਰਟ ਤੱਕ ਤੁਸੀਂ ਜੇ ਟਰਾਂਸਪੋਰਟ ਕਰਨਾ, ਜਿਹੜੀ ਟਰਾਂਸਪੋਰਟੇਸ਼ਨ ਕੋਸਟ ਆ, ਸ਼ਿਪਿੰਗ ਕੋਸਟ ਆ, ਉਹਨੂੰ ਕਹਿੰਦੇ ਘਟਾਇਆ ਜਾਏਗਾ, ਉਹਨੂੰ 50% ਘਟਾ ਦਿੱਤਾ ਜਾਏਗਾ, ਮਤਲਬ ਅੱਧਾ ਕਰ ਦਿੱਤਾ ਜਾਏਗਾ। ਅਤੇ ਸਰਕਾਰ ਵੱਲੋਂ CN ਰੇਲ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਬਿਠਾਇਆ ਜਾਣਾ ਜਿਹਦੇ ਨਾਲ ਫਰੇਟ ਰੇਟਸ ਘਟਾਏ ਜਾਣਗੇ। ਅਤੇ ਨਾਲ ਇਹ ਕਿਹਾ ਜਾ ਰਿਹਾ ਵੀ ਜੇਕਰ ਲੋਐਸਟ ਰੇਟ ਨਹੀਂ ਦਿੱਤਾ ਜਾ ਸਕਦਾ ਕਿਸੇ ਕੰਪਨੀ ਨੂੰ, ਜਿਹੜਾ ਫਰਕ ਬਣਦਾ ਰੇਟ ਦੇ ਵਿੱਚ, ਲੋਐਸਟ ਰੇਟ 'ਤੇ ਜਿਹੜਾ ਰੇਟ ਦਿੱਤਾ ਜਾ ਰਿਹਾ ਉਹਦਾ ਜਿਹੜਾ ਅੰਤਰ ਹੈ ਉਹ ਫੈਡਰਲ ਸਰਕਾਰ ਵੱਲੋਂ ਉਹਦੀ ਭਰਪਾਈ ਕਰ ਦਿੱਤੀ ਜਾਏਗੀ।
ਜਦੋਂ ਵਾਸੂ ਜੀ ਅਸੀਂ ਇਸੇ ਹਫ਼ਤੇ ਹੁਣੇ ਗੱਲ ਕਰ ਰਹੇ ਸੀ ਵੈਰੀ ਰੀਸੈਂਟਲੀ ਜਿਹੜੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਵਾਲੀ ਡੀਲ ਹੋਈ ਆ ਜਿਹਦੇ ਵਿੱਚ ਫੂਡ ਅਤੇ ਐਲਕੋਹਲ ਨੂੰ ਬਾਹਰ ਰੱਖਿਆ ਗਿਆ ਸੀ, ਉਦੋਂ ਅਸੀਂ ਇੱਕ ਐਕਸਪਰਟ ਦਾ ਇੱਕ ਟਿੱਪਣੀ ਸਾਂਝੀ ਕੀਤੀ ਸੀ ਵੀ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਜੇ ਇੰਟਰ ਪ੍ਰੋਵਿੰਸ਼ੀਅਲ ਕੋਈ ਟ੍ਰੇਡ ਬੈਰੀਅਰ ਹੈ, ਇੱਕ ਸੂਬੇ ਵਾਸਤੇ ਦੂਜੇ ਸੂਬੇ ਨਾਲ ਟ੍ਰੇਡ ਕਰਨ ਦਾ ਸਭ ਤੋਂ ਵੱਡਾ ਜੇ ਕੋਈ ਅੜਚਣ ਬਣਦੀ ਆ ਉਹਦੇ 'ਚ, ਉਹ ਡਿਸਟੈਂਸ ਆ, ਉਹ ਟਰਾਂਸਪੋਰਟੇਸ਼ਨ ਕੋਸਟ ਆ। ਅਤੇ ਕਿਉਂਕਿ ਮੁਲਕ ਆਪਣਾ ਵੱਡਾ ਹੈ ਨਾ, ਸੋ ਜੇ ਕਿਸੇ ਸਟੀਲ ਅਲੂਮੀਨੀਅਮ ਪ੍ਰੋਡਿਊਸਰ ਨੇ ਆਪਣਾ ਮਾਲ ਮੰਨ ਲਓ ਓਨਟੈਰੀਓ ਤੋਂ ਜਾਂ ਕਿਊਬੈਕ ਤੋਂ ਇੱਥੇ ਬ੍ਰਿਟਿਸ਼ ਕੋਲੰਬੀਆ ਭੇਜਣਾ, ਦਾ ਸ਼ੀਅਰ ਡਿਸਟੈਂਸ ਇਜ਼ ਸੋ ਮੱਚ ਕਿ ਉਹਨਾਂ ਨੂੰ ਕਈ ਵਾਰੀ ਉਹ ਟਰਾਂਸਪੋਰਟੇਸ਼ਨ ਕੋਸਟ ਵਾਰਾ ਨਹੀਂ ਖਾਂਦੀ। ਸੋ ਉੱਧਰਲੇ ਪਾਸਿਓਂ ਵੀ ਮਦਦ ਕਰਨ ਦੇ ਵਾਸਤੇ ਇੱਕ ਉਪਰਾਲਾ ਸਰਕਾਰ ਵੱਲੋਂ ਕੀਤਾ ਜਾਣਾ। ਅੱਛਾ, ਹੁਣ ਇਹਦੇ ਵਿੱਚ ਲਿਆਈਏ ਲੰਬਰ ਸੈਕਟਰ,
ਅਤੇ ਇਸ ਤੋਂ ਇਲਾਵਾ ਕਹਿੰਦੇ ਕਿ ਕੁਝ ਹੋਰ ਫਾਈਨੈਂਸ਼ੀਅਲ ਏਡ ਵੀ ਸਟੀਲ ਪ੍ਰੋਡਿਊਸਰਸ ਨੂੰ ਦਿੱਤੀ ਜਾ ਸਕਦੀ ਆ। ਸੋ ਇਸ ਤਰ੍ਹਾਂ ਦੀ ਅਨਾਊਂਸਮੈਂਟਸ ਦੇ ਆਰ ਐਕਸਪੈਕਟਿਡ ਅੱਜ ਸਾਡੇ ਸਮੇਂ ਮੁਤਾਬਕ 12:15 ਵਜੇ ਅਨਾਊਂਸਮੈਂਟ ਹੋਣੀ ਆ। ਅਤੇ ਇਹ ਦਿਸ ਇਜ਼ ਫੋਰ ਸਟੀਲ ਇੰਡਸਟਰੀ। ਅਤੇ ਦੂਸਰਾ ਜਿਹੜਾ ਨਾਲ ਸੈਕਟਰ ਜੋੜਿਆ ਜਾ ਰਿਹਾ ਉਹ ਹੈ ਸੋਫਟਵੁੱਡ ਲੰਬਰ।
ਕੱਲ੍ਹ ਵਾਸੂ ਜੀ ਪੀਅਰ ਪੋਲੀਐਵ ਨੇ ਇੱਕ ਖੁੱਲ੍ਹਾ ਖੱਤ ਵੀ ਲਿਖਿਆ ਸੀ ਮਾਰਕ ਕਾਰਨੀ ਦੇ ਨਾਂ, ਉਹਨਾਂ ਨੇ ਇੱਕ ਤਰ੍ਹਾਂ ਜਿਹੜਾ ਸੋਫਟਵੁੱਡ ਲੰਬਰ ਵਾਲਾ ਸੈਕਟਰ ਆ ਉਹਨੂੰ ਹਾਈਲਾਈਟ ਕੀਤਾ ਸੀ, ਕਿਉਂਕਿ ਗੱਲ ਕੱਲ੍ਹ ਇਹ ਚੱਲਣੀ ਸ਼ੁਰੂ ਹੋ ਗਈ ਸੀ ਥੋੜ੍ਹੀ ਜਿਹੀ ਵੀ ਕਿਤੇ ਸਟੀਲ ਅਤੇ ਅਲੂਮੀਨੀਅਮ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਇਸ ਸੈਕਟਰ ਵਾਸਤੇ ਕੋਈ ਮਦਦ ਪੇਸ਼ ਕੀਤੀ ਜਾ ਸਕਦੀ ਆ। ਅੱਛਾ, ਹੁਣ ਇੱਕ ਗੱਲ ਇਹ ਵੀ ਆ ਕਿ ਬ੍ਰਿਟਿਸ਼ ਕੋਲੰਬੀਆ ਅਤੇ ਫੈਡਰਲ ਸਰਕਾਰ ਦੇ ਵਿੱਚ ਇਸ ਕਰਕੇ ਵੀ ਥੋੜ੍ਹੀ ਤਣਾਤਣੀ ਬਣੀ ਹੋਈ ਆ ਪਾਈਪਲਾਈਨ ਵਾਲੇ ਮੁੱਦੇ 'ਤੇ। ਪਾਈਪਲਾਈਨ ਨਾਲ ਸੰਬੰਧਿਤ ਅਨਾਊਂਸਮੈਂਟ ਮਾਰਕ ਕਾਰਨੀ ਨੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਨਾਲ ਉਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਟੁਮੋਰੋ ਕੱਲ੍ਹ ਨੂੰ ਉਹਦੇ ਉੱਪਰ ਅਨਾਊਂਸਮੈਂਟ ਕਰਨੀ ਆ ਉਹਦੇ ਬਾਰੇ। ਸੋ ਉਹ ਤੋਂ ਇੱਕ ਦਿਨ ਪਹਿਲਾਂ ਅੱਜ ਬ੍ਰਿਟਿਸ਼ ਕੋਲੰਬੀਆ ਨੂੰ ਇੱਕ ਹੋਰ ਲੋਲੀਪੋਪ ਦਿੱਤਾ ਜਾ ਰਿਹਾ ਕਿ ਲੰਬਰ ਸੈਕਟਰ ਦੇ ਵਾਸਤੇ ਜਿਹੜਾ ਆਲਰੇਡੀ $125 billion ਦੀ ਇੱਕ ਰਾਹਤ ਪੈਕੇਜ ਦੀ ਅਨਾਊਂਸਮੈਂਟ ਕੀਤੀ ਸੀ ਅਗਸਤ 'ਚ ਕੀਤੀ ਗਈ ਸੀ, ਉਹਨੂੰ ਹੋਰ ਟੋਪ ਅਪ ਕੀਤਾ ਜਾਣਾ ਅੱਜ।
ਯਾ, ਸੋ ਉਹਦੇ ਤਿੰਨ ਕੰਪੋਨੈਂਟ ਸੀਗੇ ਮੋਟੇ ਤੌਰ 'ਤੇ $125 billion ਦੇ। $700 million ਦੀਆਂ ਲੋਨ ਗਾਰੰਟੀ ਸੀਗੀਆਂ, $500 million ਦਿੱਤਾ ਜਾ ਰਿਹਾ ਸੀ ਫੋਰ ਟ੍ਰੇਡ ਡਾਈਵਰਸੀਫਿਕੇਸ਼ਨ, $50 million ਦਿੱਤਾ ਜਾ ਰਿਹਾ ਸੀ ਫੋਰ ਸਕਿੱਲ ਟ੍ਰੇਨਿੰਗ,
ਜਿਹੜੇ ਕਿ ਕੰਮ ਲੰਬਰ ਸੈਕਟਰ 'ਚ ਕੰਮ ਕਰਦੇ ਨੇ ਉਹਨਾਂ ਨੂੰ ਆਪਣੀਆਂ ਸਕਿੱਲਸ ਅਪਗ੍ਰੇਡ ਕਰਨ ਵਾਸਤੇ ਕੋਈ ਕੋਰਸ ਵਗੈਰਾ ਕਰਨਾ ਕੁਝ ਵੀ ਕਰਨਾ ਉਹਦੇ ਲਈ ਸੀ 50 million।
ਸੋ ਜਿਹੜਾ 700 million ਡਾਲਰ ਵਾਲਾ ਕੰਪੋਨੈਂਟ ਸੀ ਲੋਨ ਗਰੰਟੀਜ਼ ਵਾਲਾ, ਉਹ ਸੀ ਸੌਫਟਵੁੱਡ ਲੰਬਰ ਡਿਵੈਲਪਮੈਂਟ ਪ੍ਰੋਗਰਾਮ।
ਹਾਂਜੀ,
ਉਹਦੇ ਵਿੱਚ ਅੱਜ ਹੋ ਸਕਦਾ ਕਿ 500 million ਡਾਲਰ ਹੋਰ ਜੋੜ ਦਿੱਤੇ ਜਾਣ।
ਓਕੇ,
ਸੋ ਉਹ 700 × 500 = 1.2 billion ਡਾਲਰ, 1200 million ਡਾਲਰ ਹੋ ਜਾਏਗਾ। ਸੋ ਅੱਜ ਇਹ ਅਨਾਊਂਸਮੈਂਟ ਸੌਫਟਵੁੱਡ ਲੰਬਰ ਵਾਸਤੇ ਐਕਸਪੈਕਟਡ ਆ।
ਸੋ ਇਹ ਲਾਈਕ ਯੂ ਸੈਡ ਕਿ ਸਾਡੇ ਸਮੇਂ ਮੁਤਾਬਕ 12:15 ਮਾਰਕ ਕਾਰਨੀ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਇਹ ਅਨਾਊਂਸਮੈਂਟ ਕੀਤੀ ਜਾਏਗੀ। ਅੱਛਾ ਵਾਸੂ ਜੀ, ਜੇ ਮਾਰਕ ਕਾਰਨੀ ਬਾਰੇ ਗੱਲ ਕਰ ਹੀ ਰਹੇ ਹਾਂ, ਐਤਵਾਰ ਨੂੰ ਜੋਹੈਨਸਬਰਗ ਦੇ ਵਿੱਚ ਪ੍ਰੈਸ ਕਾਨਫਰੰਸ ਉਹਨਾਂ ਨੇ ਇਹ ਗੱਲ ਆਖ ਦਿੱਤੀ ਸੀ, ਇਹ ਪੁੱਛੇ ਜਾਣ 'ਤੇ ਇੱਕ ਰਿਪੋਰਟਰ ਵੱਲੋਂ ਵਾਰ ਵਾਰ ਕਿ ਡੋਨਲਡ ਟਰੰਪ ਨਾਲ ਤੁਹਾਡੀ ਪਿਛਲੀ ਗੱਲ ਕਦੋਂ ਹੋਈ, ਟੈਕਸਟ ਮੈਸੇਜ ਵਗੈਰਾ ਕਦੋਂ ਹੋਇਆ। ਮਾਰਕ ਕਾਰਨੀ ਤੋਂ ਇੱਕਦਮ ਪਹਿਲਾਂ ਦਬੀ ਜੀ ਆਵਾਜ਼ ਕਹਿਤਾ ਸੀ ਹੂ ਕੇਅਰ, ਜਿਵੇਂ ਅੱਕ ਕੇ, ਕੱਲ੍ਹ ਵੀ ਅਸੀਂ ਉਹਦੇ ਬਾਰੇ ਗੱਲ ਕੀਤੀ। ਮਾਰਕ ਕਾਰਨੀ ਦੇ ਉਸ ਹੂ ਕੇਅਰਸ ਵਾਲੇ ਉਹਨਾਂ ਦੋ ਸ਼ਬਦਾਂ ਨੂੰ ਓਪੋਜੀਸ਼ਨ ਨੇ ਅਤੇ ਕਈ ਹੋਰ ਜਿਹੜੇ ਇੰਡਸਟਰੀ ਓਬਜ਼ਰਵਰਸ ਨੇ ਉਹਨਾਂ ਨੇ ਚੰਗਾ ਨਹੀਂ ਮੰਨਿਆ। ਉਹਨਾਂ ਨੇ ਕਿਹਾ ਵੀ ਜਦੋਂ ਡੋਨਲਡ ਟਰੰਪ ਦੇ ਟੈਰਿਫਸ ਕਰਕੇ ਇੰਨੀ ਜ਼ਿਆਦਾ ਸਮੱਸਿਆ ਪਈ ਹੈ ਲੋਕਾਂ ਵਾਸਤੇ, ਉਹਨਾਂ ਦੀਆਂ ਜੋਬਸ ਉੱਪਰ ਖਤਰਾ ਬਣਿਆ ਹੋਇਆ, ਪ੍ਰਧਾਨ ਮੰਤਰੀ ਦਾ ਹੂ ਕੇਅਰਸ ਕਹਿਣਾ ਸ਼ੋਭਾ ਨਹੀਂ ਦਿੰਦਾ। ਕੱਲ੍ਹ ਫਿਰ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਮੰਨਿਆ, ਕਹਿੰਦੇ ਇਹ ਮੇਰੇ ਤੋਂ ਗਲਤ ਸ਼ਬਦਾਂ ਦੀ ਚੋਣ ਗਲਤ ਹੋ ਗਈ ਕਿਉਂਕਿ ਇਹ ਬੜਾ ਸੰਗੀਨ ਮੁੱਦਾ ਹੈ, ਵੀ ਉਹ ਮਿਸਟੇਕ ਸੀ।
ਯਾ, ਕਿਉਂਕਿ ਕੱਲ੍ਹ ਵੀ ਆਪੋਜੀਸ਼ਨ ਵਾਲੇ ਘੇਰਦੇ ਰਹੇ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ। ਉਹ ਪੀਅਰ ਪੋਲੀਅਵ ਨੇ ਕਿਹਾ, ਕਹਿੰਦੇ ਵੀ ਇਲੈਕਸ਼ਨ ਤੋਂ ਪਹਿਲਾਂ ਇਹ ਐਲਬੋਜ਼ ਅਪ ਕਹਿੰਦੇ ਹੁੰਦੇ ਸੀ, ਕਹਿੰਦੇ ਹੁਣ ਕਹਿਣ ਲੱਗ ਪਏ ਨੇ ਕਿ ਹੂ ਕੇਅਰਸ, ਇਟਸ ਨੋਟ ਅ ਬਰਨਿੰਗ ਇਸ਼ੂ। ਕਿਉਂਕਿ ਪ੍ਰਾਈਮ ਮਿਨਿਸਟਰ ਨੇ ਵੀ ਗੱਲ ਕਹੀ ਸੀ ਵੀ ਮੇਰੇ ਕੋਲ ਕੋਈ ਬਰਨਿੰਗ ਇਸ਼ੂ ਨਹੀਂ ਹੈ ਟੂ ਡਿਸਕਸ ਵਿਦ ਪ੍ਰੈਜ਼ੀਡੈਂਟ। ਸੋ ਉਹ ਪੀਅਰ ਪੋਲੀਅਵ ਨੇ ਕਿਹਾ, ਕਹਿੰਦੇ ਵਾਈ ਦ ਪ੍ਰਾਈਮ ਮਿਨਿਸਟਰ ਬਿਫੋਰ ਇਲੈਕਸ਼ਨ ਇਜ਼ ਸੋ ਡਿਫਰੈਂਟ ਫਰੋਮ ਦ ਪ੍ਰਾਈਮ ਮਿਨਿਸਟਰ ਆਫਟਰ ਇਲੈਕਸ਼ਨ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਰਹੇ। ਫਿਰ ਪ੍ਰਾਈਮ ਮਿਨਿਸਟਰ ਨੇ ਖੜੇ ਹੋ ਕੇ ਗੱਲ ਕਹੀ, ਕਹਿੰਦੇ ਵੀ ਮੈਂ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਸੀ, ਮਾਰਕ ਕਾਰਨੀ ਨੇ ਕਿਹਾ, ਕਹਿੰਦੇ ਮੈਂ ਇੱਕ ਗੱਲ ਬੜੀ ਇਮਾਨਦਾਰੀ ਨਾਲ ਤੁਹਾਨੂੰ ਕਹੀ ਸੀ ਵੀ ਜੇ ਮੇਰੇ ਕੋਲੋਂ ਕੋਈ ਗਲਤੀ ਹੁੰਦੀ ਆ ਤੇ ਮੈਂ ਉਹਨੂੰ ਹਮੇਸ਼ਾ ਸਵੀਕਾਰ ਕਰਾਂਗਾ, ਅਨਲਾਈਕ ਸਮ ਅਦਰਸ, ਪੀਅਰ ਪੋਲੀਅਵ ਵੱਲ ਦੇਖ ਕੇ।
ਕਹਿੰਦੇ
ਸੋ ਕਹਿੰਦੇ ਵੀ ਇਸ ਕਰਕੇ ਕਹਿੰਦੇ ਮੈਂ ਇਸ ਗੱਲ ਨੂੰ ਮੰਨਦਾ, ਐਕਨੋਲੇਜ ਕਰਦਾ ਕਿ ਇਟ ਵਾਜ਼ ਅ ਪੂਅਰ ਚੋਇਸ ਆਫ ਵਰਡਸ ਅਬਾਊਟ ਅ ਵੈਰੀ ਸੀਰੀਅਸ
ਸਿਚੁਏਸ਼ਨ। ਵਾਸੂ ਜੀ, ਜਿਹੜੀ ਆ ਪਾਈਪਲਾਈਨ ਵਾਲੀ ਪੋਲੀਟਿਕਸ ਚੱਲਦੀ ਪਈ ਆ, ਇਹਦੇ ਵਿੱਚ ਦੇਖੋ ਫੈਡਰਲ ਸਰਕਾਰ ਅਤੇ ਮਾਰਕ ਕਾਰਨੀ ਬੜੇ, ਕਈ ਵਾਰ ਤਾਂ ਐਂ ਲੱਗਦਾ ਬੜੇ ਸ਼ਾਤਰ ਤਰੀਕੇ ਨਾਲ ਸਾਰੀ ਗੇਮ ਖੇਡ ਰਹੇ ਨੇ ਕਿ ਅਲਬਰਟਾ ਨੂੰ ਇਹ ਕਹਿ ਵੀ ਦੇਣਾ, ਖੁਸ਼ ਵੀ ਕਰ ਦੇਣਾ ਵੀ ਦੇਖੋ ਤੁਹਾਨੂੰ ਅਸੀਂ ਪੋਲੀਟੀਕਲ ਥਾਪੜਾ ਦੇ ਤਾ, ਪਾਈਪਲਾਈਨ ਬਣਾਓ ਤੁਸੀਂ, ਪਰ ਜਿਹੜੀਆਂ ਸ਼ਰਤਾਂ ਨੇ ਉਹਦੇ ਵਿੱਚ ਕੁਝ, ਜਿਨ੍ਹਾਂ ਦੇ ਵਿੱਚ ਇੱਕ ਇਹ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਨਾਲ ਅਤੇ ਕੋਸਟਲ ਫਰਸਟ ਨੇਸ਼ਨਸ ਜਿਹੜੇ ਕਿ ਅਜਿਹੀ ਕੱਚੇ ਤੇਲ ਦੀ ਪਾਈਪਲਾਈਨ ਦੀ ਮੁਖਾਲਫਤ ਕਰਦੇ ਆ ਰਹੇ ਨੇ, ਉਹਨਾਂ ਦੇ ਨਾਲ ਰਜ਼ਾਮੰਦੀ ਬਣਾਉਣੀ ਇਹ ਤੁਹਾਡਾ ਕੰਮ ਆ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਇੱਕ ਇੰਟਰਸਟਿੰਗ ਗੱਲ ਹੋ ਸਕਦੀ ਹੈ। ਐਂਡ ਇਹ ਵੀ ਨਾ ਭੁੱਲੀਏ, ਅਲਬਰਟਾ 'ਚ ਉਹਨੇ ਇਕੱਲੇ 2 MP ਲਿਬਰਲਸ ਦੇ, BC 'ਚ ਉਹਨੇ 20, ਅਤੇ ਕੁਝ ਗੱਲਾਂ ਇਹੋ ਜਿਹੀਆਂ ਵੀ ਸੁਣਨ ਨੂੰ ਮਿਲ ਰਹੀਆਂ ਨੇ ਕਿ ਬ੍ਰਿਟਿਸ਼ ਕੋਲੰਬੀਆ ਦੇ 20 ਮੈਂਬਰਸ ਆਫ ਲਿਬਰਲ MPs ਦੇ ਵਿੱਚੋਂ ਕੁਝ ਇਸ ਪਾਈਪਲਾਈਨ ਵਾਲੇ ਮੁੱਦੇ ਨੂੰ ਲੈ ਕੇ ਬੜੇ ਅਨਈਜ਼ੀ ਨੇ ਵੀ ਜੇ ਕਿਤੇ ਆ ਪਾਈਪਲਾਈਨ ਨੂੰ ਇੰਨਾ ਸਟਰੋਂਗਲੀ ਫੈਡਰਲ ਸਰਕਾਰ ਬੈਕ ਕਰ ਦਿੰਦੀ ਆ, ਜਦੋਂ ਕਦੇ ਅਗਲਾ ਫੈਡਰਲ ਇਲੈਕਸ਼ਨ ਹੋਣਾ ਅਤੇ ਜੇ ਉਹ ਕਿਤੇ ਹੋ ਗਿਆ ਛੇਤੀ, ਉਹਨਾਂ 20 ਦੇ ਵਿੱਚੋਂ ਕਈਆਂ ਦੀਆਂ ਸੀਟਾਂ ਦੇ ਉੱਪਰ ਆ ਪਾਈਪਲਾਈਨ ਨਾ ਇੱਕ ਸਮੱਸਿਆ ਬਣ ਕੇ ਬਹਿ ਜਾਵੇ।
ਐਲਿਜ਼ਾਬੈਥ ਮੇ, ਗ੍ਰੀਨ ਪਾਰਟੀ ਦੇ ਲੀਡਰ, ਉਹ ਇਹਨਾਂ ਨੂੰ ਚੁੱਕ ਰਹੇ ਨੇ
ਜੀ,
ਕਹਿੰਦੇ ਵੀ ਆਪਣੀ ਆਪਣੀਆਂ ਸੀਟਾਂ ਦੇਖ ਲਓ ਤੁਸੀਂ ਵੀ, ਜਿਹੜੇ ਤੁਹਾਡੇ ਲੀਡਰ ਇੱਦਾਂ ਦਾ ਕੰਮ ਕਰ ਰਹੇ ਆ ਵੀ ਅਗਲੀ ਵਾਰੀ ਤੁਹਾਡੇ ਲਈ ਇਲੈਕਸ਼ਨ ਜਿੱਤਣਾ ਔਖਾ ਹੋ ਜਾਣਾ, ਇਹਨਾਂ ਨੇ ਤਾਂ ਆਪਣਾ ਇਲੈਕਸ਼ਨ ਜਿੱਤ ਹੀ ਲੈਣਾ
ਜੀ,
ਵੀ ਤੁਹਾਡੇ ਲਈ ਜਿਹੜੇ ਤੁਸੀਂ ਬੈਕ ਬੈਂਚਰਸ ਹੋ ਵੀ ਕਿਤੇ ਆਪਣੀ ਕੁਰਸੀ ਨਾ ਗਵਾ ਬੈਠੇ ਹੋ ਅਗਲੀ ਵਾਰ
ਜੀ।
ਸੋ ਐਲਿਜ਼ਾਬੈਥ ਮੇ ਇੱਦਾਂ ਦੀ ਉਹਨਾਂ ਨੂੰ ਕਹਿ ਲਓ ਵੀ
ਲੁੱਤੀ ਲਾ।
ਤੇ ਸੋ ਜਿਹੜੇ ਐਨਰਜੀ ਮਿਨਿਸਟਰ, ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਟਿਮ ਹੌਡਸਨ, ਉਹਨਾਂ ਨੇ ਅੱਜ ਜਿਹੜੇ BC ਦੇ ਇਹ ਲਿਬਰਲ MPs ਨੇ ਉਹਨਾਂ ਨੂੰ ਇੱਕ ਬਰੀਫਿੰਗ ਦੇਣੀ ਆ MOU ਬਾਰੇ, ਉਹਨਾਂ ਨੂੰ ਦੱਸਣਾ ਵੀ ਇਹਦੇ ਵਿੱਚ ਕੀ ਹੈਗਾ। ਤੇ ਨਾਲ BC ਦੀ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਸੀ, ਨਿੱਕੀ ਸ਼ਰਮਾ ਜਿਹੜੇ ਡੈਪਟੀ ਪ੍ਰੀਮੀਅਰ ਨੇ, ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ BC ਦਾ ਸਨਮਾਨ ਹੋਣਾ ਬੜਾ ਜ਼ਰੂਰੀ ਆ, BC ਹੈਜ਼ ਟੂ ਬੀ ਰਿਸਪੈਕਟਿਡ। ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਫੈਡਰਲ ਸਰਕਾਰ ਨੇ ਇੰਨਾ ਹੀ ਦੱਸਿਆ ਕਿ ਵੀਰਵਾਰ ਨੂੰ ਜਿਹੜੀ ਇਹ MOU ਦੀ ਅਨਾਊਂਸਮੈਂਟ ਹੋਣੀ ਹੈ, ਜਿਹੜਾ MOU ਸਾਈਨ ਕੀਤਾ ਜਾਣਾ ਕੈਲਗਰੀ ਵਿੱਚ, ਉਸ ਤੋਂ ਪਹਿਲਾਂ BC ਨੂੰ ਉਸ MOU ਦੀ ਕਾਪੀ ਭੇਜ ਦਿੱਤੀ ਜਾਏਗੀ।
ਅੱਛਾ,
ਇੰਨਾ ਕੁ ਮਾਣ ਸਾਡਾ ਉਹ ਰੱਖਣਗੇ ਕਿ ਇੱਦਾਂ ਨਹੀਂ ਵੀ ਸਾਨੂੰ ਵੀ ਮੀਡੀਆ ਤੋਂ ਹੀ ਪਤਾ ਲੱਗੇ ਵੀ ਇਹਦੇ 'ਚ ਕੀ ਹੈਗਾ, ਵੀ ਸਾਨੂੰ ਇੱਕ ਕਾਪੀ ਅਸਾਈਨ ਕਰਨ ਤੋਂ ਪਹਿਲਾਂ, ਵੀਰਵਾਰ ਤੋਂ ਪਹਿਲਾਂ ਹੀ ਸ਼ਾਇਦ ਜਾਂ ਵੀਰਵਾਰ ਸਵੇਰੇ ਬਿਫੋਰ ਦ ਸਾਈਨਿੰਗ ਉਹ ਭੇਜ ਦਿੱਤੀ ਜਾਏਗੀ। ਸੋ ਕੱਲ੍ਹ ਮਾਰਕ ਕਾਰਨੀ ਨੇ ਵੀ ਹਾਊਸ ਆਫ ਕਾਮਨਸ ਦੇ ਵਿੱਚ ਇਹ ਗੱਲ, ਕਿਉਂਕਿ ਵਾਰ ਵਾਰ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਤੁਸੀਂ ਜੀ ਆਪਣੇ ਇਨਵਾਇਰਮੈਂਟਲ ਪੋਲਿਸੀਜ਼ ਤੋਂ ਬਿਲਕੁਲ ਯੂਟਰਨ ਮਾਰ ਲਿਆ, ਵੀ ਤੁਸੀਂ ਤਾਂ ਪਾਈਪਲਾਈਨ ਬਣਾ ਰਹੇ ਹੋ, BC ਦਾ ਵਿੱਚ ਤਾਂ ਨੁਕਸਾਨ ਹੋਏਗਾ। ਸੋ ਪ੍ਰਾਈਮ ਮਿਨਿਸਟਰ ਨੇ ਕਿਹਾ, ਕਹਿੰਦੇ ਇਟ ਵਿਲ, ਦ MOU ਵਿਲ ਲੇ ਆਊਟ ਨੈਸੈਸਰੀ ਕੰਡੀਸ਼ਨਸ ਬਟ ਨਾਟ ਸਫੀਸ਼ੈਂਟ ਕੰਡੀਸ਼ਨਸ ਫੋਰ ਦ ਪਾਈਪਲਾਈਨ। ਮਤਲਬ ਉਹ ਬੜੀ ਪੇਚੀਦਾ ਉਹਨਾਂ ਨੇ ਇਹ ਟੈਕਨੋਲੋਜੀ ਇਸਤੇਮਾਲ ਕੀਤੀ, ਇਹਨੂੰ ਡਿਸਾਈਫਰ ਕਰਨ ਦੇ ਵਿੱਚ ਹੀ ਮਤਲਬ ਕਿ AI ਦੀ ਲੋੜ ਪੈਣੀ ਹੈ। ਪਰ ਇਹਦਾ ਮਤਲਬ ਬੇਸਿਕਲੀ ਇਹੀ ਹੈ ਕਿ ਜਿਹੜੀ ਗੱਲ ਟਿਮ ਹੌਡਸਨ ਕਹਿੰਦੇ ਸੀ ਕਿ ਅਸੀਂ ਸਾਰੇ ਪ੍ਰੋਪੋਨੈਂਟਸ ਨੂੰ ਇਹ ਗੱਲ ਕਲੀਅਰਲੀ ਕਹੀ ਆ ਕਿ ਜੇ ਤੁਹਾਡੇ ਕੋਲ ਫਸਟ ਨੇਸ਼ਨਸ ਦਾ ਅਪਰੂਵਲ ਹੈ ਅਤੇ ਜਿਹੜੀ ਜੂਰਿਸਡਿਕਸ਼ਨ ਦੇ ਵਿੱਚ ਤੁਸੀਂ ਪ੍ਰੋਜੈਕਟ ਬਣਾਉਣਾ ਚਾਹੁੰਦੇ ਹੋ ਉਸ ਜੂਰਿਸਡਿਕਸ਼ਨ ਦਾ ਅਪਰੂਵਲ ਹੈ
ਤਾਂ
ਬਾਕੀ ਜਿਹੜੇ ਹਰਡਲਸ ਨੇ ਉਹ ਅਸੀਂ ਤੁਹਾਡੇ ਵਾਸਤੇ ਹਟਾ ਦੇਵਾਂਗੇ
ਜਿਵੇਂ ਟੈਂਕਰ ਬੈਨ ਕਿਉਂਕਿ ਉਹ ਟੈਂਕਰ ਬੈਨ ਫੈਡਰਲ ਸਰਕਾਰ ਨੇ ਹਟਾਉਣਾ ਜਾਂ ਜਿਹੜੀ ਵੀ ਕੋਈ ਹੋਰ ਫੈਡਰਲ ਬੈਕਿੰਗ ਚਾਹੀਦੀ ਹੋਏਗੀ ਫੈਡਰਲ ਬੈਕਿੰਗ ਉਦੋਂ ਆਏਗੀ ਜਦੋਂ ਪਹਿਲਾਂ ਜਿਹੜੀਆਂ ਇਹ ਪ੍ਰੀ ਕੰਡੀਸ਼ਨਸ ਨੇ ਇਹਨਾਂ ਨੂੰ ਸੈਟੀਸਫਾਈ ਕਰ ਲਿਆ ਗਿਆ
ਸੋ ਪ੍ਰਾਈਮ ਮਿਨਿਸਟਰ ਨੇ ਕਿਹਾ ਕਹਿੰਦੇ ਵੀ ਬਿਲੀਵ ਇਨ ਕੋਆਪਰੇਟਿਵ ਫੈਡਰਲਿਜ਼ਮ ਤੇ ਕਹਿੰਦੇ ਗਵਰਨਮੈਂਟ ਆਫ ਬੀ ਸੀ ਹੈਜ਼ ਟੂ ਅਗਰੀ ਦ ਫਸਟ ਨੇਸ਼ਨਸ ਆਫ ਦ ਏਰੀਆ ਹੈਵ ਟੂ
ਸੋ ਇਹਦੇ ਨਾਲ ਵਾਸੂ ਜੀ ਆਈ ਥਿੰਕ ਜਿਹੜੇ ਕੰਸਰਨਸ ਕਾਫੀ ਹੱਦ ਤੱਕ ਪ੍ਰੀਮੀਅਰ ਡੀ ਬੀ ਡੀ ਬੀ ਦੇ ਜਾਂ ਬੀ ਸੀ ਦੇ ਵਿੱਚ ਕੁਝ ਫਸਟ ਨੇਸ਼ਨਸ ਦੇ ਜੇ ਸਨ ਉਹ ਕਾਫੀ ਹੱਦ ਤੱਕ ਐਡਰੈਸ ਹੋ ਜਾਣੇ ਚਾਹੀਦੇ ਨੇ ਪਰ ਇਹ ਕਹਿ ਲਓ ਇੱਕ ਇਹ ਵੀ ਹੁਚਕੋ ਤੁਚਕ ਹੁਣ ਵਟ ਇਫ ਐਲਬਰਟਾ ਸੱਚਮੁੱਚ ਉਹ ਸਾਰੀਆਂ ਚੀਜ਼ਾਂ ਕਰ ਲੈਂਦਾ ਕਿਉਂਕਿ ਮੰਨ ਲਓ ਜੇ ਕੋਸਟਲ ਫਸਟ ਨੇਸ਼ਨਸ ਵੀ ਜੇ ਲੱਗਦਾ ਕਿ ਪ੍ਰੋਜੈਕਟ ਦੀ ਵਾਇਬਿਲਿਟੀ ਵੇਖਦੇ ਹਾਂ ਕਿ ਬੈਨੀਫਿਸ਼ੀਅਲ ਪ੍ਰੋਜੈਕਟ ਹੋ ਸਕਦਾ ਪਤਾ ਨਹੀਂ ਲੱਗਦਾ ਹੁੰਦਾ ਕਿਹੜਾ ਮੁੱਦਾ ਕਿਹੜੀ ਸਰਕਾਰ ਵਾਸਤੇ ਕਦੋਂ ਇੱਕ ਪੋਲੀਟੀਕਲ ਅਜਿਹਾ ਖੂੰਜਾ ਬਣ ਜਾਵੇ ਜਿਹ ਚੋਂ ਨਿਕਲਣਾ ਮੁਸ਼ਕਲ ਹੋ ਜਾਵੇ
ਜਾਂ ਪਰ ਇਹ ਦੂਸਰੀ ਕੰਡੀਸ਼ਨ ਇਹੀ ਹੈ ਨਾ ਕਿ ਦ ਗਵਰਨਮੈਂਟ ਆਫ ਬੀ ਸੀ ਹੈਜ਼ ਟੂ ਅਗਰੀ
ਹੈਜ਼ ਟੂ ਅਗਰੀ
ਜੇ ਮੰਨੀ ਗਏ ਫਿਰ ਮੰਨੀ ਗਏ
ਫਿਰ ਮੰਨੀ ਗਏ ਪਰ ਜੇ ਨਹੀਂ ਮੰਨਦੇ ਤੇ ਜੇ ਸਾਰਾ ਕੁਝ ਹੋ ਗਿਆ ਫਿਰ ਸਵਾਲ ਪੁੱਠੇ ਸਰਕਾਰ ਉੱਪਰ ਵੀ ਤੇ ਉੱਠ ਸਕਦੇ ਨੇ ਨਾ ਕਿ ਤੁਸੀਂ ਹੁਣ ਕਿਉਂ ਨਹੀਂ ਮੰਨਦੇ ਪਏ ਵੀ ਇਹ ਸਿਰਫ ਤੁਹਾਡੀ ਕਿਉਂਕਿ ਪਾਈਪਲਾਈਨ ਦੇ ਕੰਸਟਰਕਸ਼ਨ ਨੂੰ ਲੈ ਕੇ ਜਿਹੜਾ ਪਹਿਲਾਂ ਵੀ ਬੀ ਸੀ ਐਨ ਡੀ ਪੀ ਦਾ ਸਟਾਂਸ ਹੈ ਉਹ ਸਾਰਿਆਂ ਨੇ ਵੇਖਿਆ ਜਦੋਂ ਟਰਾਂਸਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਦਾ ਸਮਾਂ ਸੀ ਕਿ ਵੀ ਵਿਲ ਯੂਜ਼ ਐਵਰੀ ਟੂਲ ਇਨ ਦਾ ਟੂਲ ਬਾਕਸ ਟੂ ਸਟੋਪ ਦਾ ਪਾਈਪਲਾਈਨ ਫਿਰ ਉਹ ਪਾਈਪਲਾਈਨ ਬਣ ਵੀ ਗਈ
ਦੇ ਡੋਂਟ ਵਾਂਟ ਟੂ ਯੂਜ਼ ਦਾ ਟੂਲ ਬਾਕਸ ਇਹ ਤਾਂ ਮਾਮਲਾ ਤਾਂ ਸਿਰਫ ਵੋਟਾਂ ਦਾ ਹੈ
ਬਸ
ਤੇ ਕਿਹੜੀ ਸਰਕਾਰ ਨੂੰ ਆਉਂਦੇ ਪੈਸੇ ਜਾਂ ਰੈਵਨਿਊ ਚੰਗਾ ਨਹੀਂ ਲੱਗਦਾ ਤੇ ਖਾਸ ਤੌਰ ਤੇ ਜਦੋਂ ਤੁਹਾਡਾ ਡੈਫੀਸਿਟ ਵਿਜੇ ਜੀ ਫਿਸਕਲ ਡੈਫੀਸਿਟ ਆਪਣਾ ਬੀ ਸੀ ਦਾ ਕਿੰਨਾ
ਸਰਕਾਰ ਕਹਿੰਦੀ 11.6 ਹੈਗਾ 14.3 ਬਿਲੀਅਨ
ਕਿਉਂ ਹੈ ਜੀ ਉਹ ਜਿਹੜਾ ਇਹ ਇੰਨਾ ਵੱਡਾ ਡੈਫੀਸਿਟ 11.6 ਬਿਲੀਅਨ ਡਾਲਰ ਦਾ ਜੋ ਸਰਕਾਰੀ ਅੰਕੜਿਆਂ ਮੁਤਾਬਕ ਵੀ ਉਹਨੂੰ ਐਡਰੈਸ ਕਰਨਾ ਇਸ ਵੇਲੇ ਸਰਕਾਰ ਦੀ ਪ੍ਰਾਇੋਰਟੀ ਹੋਣਾ ਚਾਹੀਦਾ ਐਟਲੀਸਟ ਤੇ ਜੇਕਰ ਕਿਸੇ ਪਾਸਿਓਂ ਰੈਵਨਿਊ ਆਉਂਦਾ ਹੋਵੇ ਆਉਂਦੇ ਸਾਲਾਂ ਦੇ ਵਿੱਚ ਤੁਸੀਂ ਐਟਲੀਸਟ ਬਜਟ ਵਿੱਚ ਅਗਲੇ ਸਾਲ ਲਿਖਣ ਜੋਗੇ ਤਾਂ ਹੋਵੋਗੇ ਕਿ ਵੀ ਆਉਂਦੇ ਸਾਲਾਂ ਦੇ ਵਿੱਚ ਇੱਧਰੋਂ ਰੈਵਨਿਊ ਆਏਗਾ ਤੇ ਇੰਨੇ ਅਸੀਂ ਅਗਲੇ 10 ਸਾਲਾਂ ਦੇ ਵਿੱਚ ਬੈਲੈਂਸ ਦੇ ਵੱਲ ਵੱਧ ਰਹੇ ਹੋਵਾਂਗੇ ਸੋ ਗਵਰਨਮੈਂਟਸ ਵਾਂਟ ਟੂ ਮੇਕ ਦੀਸ ਪ੍ਰੋਜੈਕਟ ਪਰ ਉਹਨਾਂ ਨੂੰ ਆਪਣਾ ਦੇਖਣਾ ਪੈਂਦਾ ਵੀ ਜ਼ਿਆਦਾ ਕੋਈ ਮੁਖਾਲਫਤ ਨਾ ਹੋਵੇ ਜੇ ਫਸਟ ਨੇਸ਼ਨ ਹੀ ਤਿਆਰ ਹੋ ਗਈਆਂ ਫਿਰ ਸਰਕਾਰ ਨੇ ਤਾਂ ਮੰਨ ਹੀ ਜਾਣਾ
ਪਾਈਪਲਾਈਨ ਪਤਾ ਨਹੀਂ ਵਿਛੇਗੀ ਕਿ ਨਹੀਂ ਫਸਟ ਨੇਸ਼ਨ ਪਤਾ ਨਹੀਂ ਮੰਨਣਗੇ ਕਿ ਨਹੀਂ ਬੀ ਸੀ ਦੀ ਸਰਕਾਰ ਪਤਾ ਨਹੀਂ ਰਾਜ਼ੀ ਹੋਏਗੀ ਕਿ ਨਹੀਂ ਪਰ ਪਾਈਪਲਾਈਨ ਦੀ ਗੱਲ ਕਰਦੇ ਹੋਏ ਤੇ ਉਹਦੇ ਵਿੱਚ ਆਏ ਡੈਫੀਸਿਟ ਦੇ ਜ਼ਿਕਰ ਦੇ ਨਾਲ ਵਾਸੂ ਜੀ ਦੀ ਆਵਾਜ਼ 'ਚ ਕਰੰਟ ਪੂਰਾ ਆ ਗਿਆ
ਕਿੰਨਾ ਵਜੇ ਦੀ ਡੈਫੀਸਿਟ
14.3 ਬਿਲੀਅਨ
ਠੀਕ ਹੈ
ਸਰਕਾਰ ਕਹਿੰਦੀ 11.6 ਵਾਸੂ ਜੀ ਬੀ ਸੀ ਟੀਚਰਸ ਫੈਡਰੇਸ਼ਨ ਦੀ ਇੱਕ ਪਬਲੀਕੇਸ਼ਨ ਹੁੰਦੀ ਆ ਉਸ ਪਬਲੀਕੇਸ਼ਨ ਦੇ ਵਿੱਚ ਇੱਕ ਆਰਟੀਕਲ ਛਪਿਆ ਜਿਹਦੇ ਵਿੱਚ ਬੀ ਸੀ ਟੀ ਐਫ ਦੇ ਤਕਰੀਬਨ 50,000 ਮੈਂਬਰਸ ਨੂੰ ਇਹ ਕਹਿ ਲਓ ਇੱਕ ਗਾਈਡੈਂਸ ਦਿੱਤੀ ਗਈ ਹੈ ਹੁਕਮ ਤਾਂ ਨਹੀਂ ਹੈ ਇਹ ਜਿਹਦੇ ਵਿੱਚ ਇਹ ਇਨਕਰੇਜ ਕੀਤਾ ਜਾ ਰਿਹਾ ਅਧਿਆਪਕਾਂ ਨੂੰ ਕਿ ਜਦੋਂ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ ਅਤੇ ਖਾਸ ਤੌਰ 'ਤੇ ਜਦੋਂ ਕੁਦਰਤ ਦੇ ਵਿੱਚੋਂ ਕੋਈ ਵੀ ਤੁਸੀਂ ਐਗਜ਼ਾਮਪਲਸ ਯੂਜ਼ ਕਰਦੇ ਹੋ ਫਲਾਵਰਸ ਐਨੀਮਲਸ ਈਵਨ ਬੱਦਲਾਂ ਦੀਆਂ ਅਤੇ ਉਹਦੇ ਵਿੱਚ ਤੁਸੀਂ ਜੈਂਡਰ ਨਿਊਟਰੈਲਿਟੀ ਲੈ ਕੇ ਆਓ ਇੱਦਾਂ ਐਜ਼ਿਊਮ ਨਾ ਕਰੋ ਕਿ ਜਿਹੜਾ ਮੇਲ ਫੀਮੇਲ ਵਾਲਾ ਜਿਹੜਾ ਕੋਨਸੈਪਟ ਆ ਉਹ ਤੁਸੀਂ ਪਲਾਂਟਸ ਅਤੇ ਐਨੀਮਲਸ ਦੇ ਉੱਪਰ ਲਾਗੂ ਕਰਕੇ ਬੱਚਿਆਂ ਨੂੰ ਉਹ ਨਾ ਪੜ੍ਹਾਓ ਕਿਉਂਕਿ ਜਿਹੜਾ ਇਹ ਕੋਨਸੈਪਟ ਹੈ ਇਹ ਤਾਂ ਕਲੋਨੀਅਲ ਮਿੱਥ ਹੈ ਹੈਟਰੋਸੈਕਸ਼ੁਐਲਿਟੀ ਇਨ ਨੇਚਰ ਇਜ਼ ਅ ਕਲੋਨੀਅਲ ਮਿੱਥ ਇਹ ਗੱਲ ਬੀ ਸੀ ਟੀ ਐਫ ਦੇ ਜਿਹੜੇ ਉਹਨਾਂ ਦਾ ਇੱਕ ਉਹਨਾਂ ਦੀ ਓਫੀਸ਼ੀਅਲ ਪਬਲੀਕੇਸ਼ਨ
ਓਫੀਸ਼ੀਅਲ ਮੈਗਜ਼ੀਨ ਇਹਨਾਂ ਦੀ ਟੀਚਰ ਮੈਗਜ਼ੀਨ
ਜੀ ਜੀ
ਅਤੇ ਉਹਦੇ ਵਿੱਚ ਆਰਟੀਕਲ ਛਪਿਆ ਕਿਊਰਿੰਗ ਆਊਟਡੋਰ ਐਜੂਕੇਸ਼ਨ ਵੀ ਬੱਚਿਆਂ ਨੂੰ ਤੁਸੀਂ ਬਾਹਰ ਜਦੋਂ ਆਊਟਡੋਰ ਐਜੂਕੇਸ਼ਨ ਵਾਸਤੇ ਪਾਰਕਸ ਵਿੱਚ ਜਾਂ ਕਿਤੇ ਬਾਹਰ ਬੀਚ 'ਤੇ ਕਿਤੇ ਘੁੰਮਣ ਫਿਰਨ ਲਈ ਲੈ ਕੇ ਜਾਂਦੇ ਹੋ ਅਤੇ ਕੁਦਰਤ ਦੇ ਵਿੱਚੋਂ ਬੱਚਿਆਂ ਨੂੰ ਉਦਾਹਰਣਾਂ ਦੇ ਦੇ ਕੇ ਇਹ ਗੱਲ ਸਮਝਾਓ ਕਿ ਮਰਦ ਔਰਤ ਕੋਈ ਚੀਜ਼ ਨਹੀਂ ਹੁੰਦੀ ਈਵਨ ਸਹੀ ਗਲਤ ਵੀ ਕਹਿੰਦੇ ਕੋਈ ਚੀਜ਼ ਨਹੀਂ ਹੁੰਦੀ ਇਹ ਜਿਹੜੀਆਂ ਬਾਈਨਰੀਜ਼ ਨੇ ਵੀ ਇਹ ਇਨਸਾਨ ਦੀਆਂ ਆਪ ਬਣਾਈਆਂ ਹੋਈਆਂ ਚੀਜ਼ਾਂ ਨੇ ਵੀ ਕੁਦਰਤ ਦੇ ਵਿੱਚ ਤਾਂ ਕਹਿੰਦੇ ਜਿਵੇਂ ਬੱਦਲ ਦੇਖੋ ਇੱਕ ਦੂਜੇ ਦੇ ਵਿੱਚ ਘੁਲ ਮਿਲ ਜਾਂਦੇ ਨੇ ਫਲੂਇਡ ਹੁੰਦੇ ਨੇ
ਜੀ
ਉਸੇ ਤਰ੍ਹਾਂ ਜੈਂਡਰ ਵੀ ਫਲੂਇਡ ਹੁੰਦੇ ਨੇ
ਕਿ ਸਾਰੇ ਰੁੱਖ ਸਿੱਧੇ ਨਹੀਂ ਹੁੰਦੇ
ਹਾਂ
ਕਈ ਰੁੱਖ ਟੇਢੇ ਮੇਢੇ ਹੁੰਦੇ ਨੇ
ਕੁਝ ਸਟ੍ਰੇਟ ਹੁੰਦੇ ਨੇ ਤੇ ਕੁਝ ਨਾਲਡ ਹੁੰਦੇ ਨੇ
ਜੀ
ਸੋ ਇਸ ਤਰ੍ਹਾਂ ਦੀ ਉਹਦੇ ਵਿੱਚ ਭਾਸ਼ਾ ਵਰਤੀ ਗਈ ਆਰਟੀਕਲ ਦੇ ਵਿੱਚ ਤੇ ਟੀਚਰਸ ਜਿਹੜੇ ਸੋ ਬੀ ਸੀ ਟੀ ਐਫ ਦੇ ਜਿਹੜੇ 50,000 ਮੈਂਬਰਸ ਨੇ ਪਬਲਿਕ ਸਕੂਲ ਟੀਚਰਸ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਇਸ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਬੱਚਿਆਂ ਨੂੰ ਇਹ ਚੀਜ਼ਾਂ ਤੁਸੀਂ ਸਿਖਾਓ ਤੇ ਇਹਦੇ ਵਿੱਚ ਸੋ ਇਹ ਜਿਹੜਾ ਕਰੀਕੁਲਮ ਹੈ ਵਿਜੇ ਜੀ ਇਸ ਆਰਟੀਕਲ ਦੇ ਵਿੱਚ ਇੱਕ ਲਿੰਕ ਹੈਗਾ
40
ਪੇਜਾਂ ਦਾ ਕਰੀਕੁਲਮ ਤਿਆਰ ਕੀਤਾ ਬੀ ਸੀ ਟੀ ਐਫ ਨੇ ਇੱਕ ਤਾਂ ਸੋਝੀ ਹੈ ਤੇ ਇਹ ਕਿਸ ਤਰ੍ਹਾਂ ਆਊਟਡੋਰ ਐਜੂਕੇਸ਼ਨ ਦਾ ਵੀ ਸੋ ਕਿਊਰਿੰਗ ਆਊਟਡੋਰ ਐਜੂਕੇਸ਼ਨ ਕਰੀਕੁਲਮ ਇਹ ਵੀ ਤਿਆਰ ਕੀਤਾ 40 ਪੇਜਾਂ ਦਾ ਬੀ ਸੀ ਟੀ ਐਫ ਨੇ ਤੇ ਇੱਦਾਂ ਦੀਆਂ ਉਦਾਹਰਣਾਂ ਉਹਦੇ ਵਿੱਚ ਦੱਸੀਆਂ ਜਾ ਰਹੀਆਂ ਟੀਚਰਸ ਨੂੰ ਸਿਖਾਇਆ ਜਾ ਰਿਹਾ ਇੰਟਰਸਟਿੰਗ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਮਿਨੀਮਮ ਏਜ ਵੀ ਨਹੀਂ ਲਿਖੀ ਹੋਈ ਵੀ ਇੱਦਾਂ ਨਹੀਂ ਆ ਕਿ ਇਹ ਅੱਠਵੀਂ ਤੋਂ ਬਾਅਦ ਵਾਲੇ ਬੱਚਿਆਂ ਨੂੰ ਹੀ ਇਹ ਗੱਲਾਂ ਪੜ੍ਹਾਈਆਂ ਜਾਣਗੀਆਂ। ਸੋ ਬੱਚਾ ਤੁਸੀਂ ਸਕੂਲ 'ਚ ਪਾਇਆ, ਭਾਵੇਂ ਤੁਸੀਂ ਕਿੰਡਰਗਾਰਟਨ 'ਚ ਹੀ ਪਾਇਆ ਅਤੇ ਉਹ ਪਹਿਲੀ ਜਮਾਤ 'ਚ ਹੀ ਆ, ਅਤੇ ਭਾਵੇਂ 4 ਸਾਲ ਹੀ ਆ ਬੱਚੇ ਦੀ ਉਮਰ, ਉਹਨੂੰ ਵੀ ਇਹ ਚੀਜ਼ਾਂ ਪੜ੍ਹਾਈਆਂ ਜਾ ਸਕਦੀਆਂ ਨੇ, ਸਿਖਾਈਆਂ ਜਾ ਸਕਦੀਆਂ ਨੇ ਕਿ ਮਰਦ ਔਰਤ ਸਹੀ ਗਲਤ ਇਹ ਚੀਜ਼ਾਂ ਤਾਂ ਬਾਇਨਰੀਜ਼ ਉੱਦਾਂ ਇਹ ਐਗਜ਼ਿਸਟ ਨਹੀਂ ਕਰਦੀਆਂ ਨੇਚਰ ਵਿੱਚ, ਇਹ ਇਨਸਾਨ ਨੇ ਬਣਾਈਆਂ ਨੇ, ਇਹ ਕਲੋਨੀਅਲ ਮਾਇੰਡਸੈਟ ਹੈ।
ਅਜੇ ਤਾਂ ਵਾਸੂ ਜੀ ਫਿਰ ਇਹਨਾਂ ਨੂੰ ਕਈ ਲੈਂਗੁਏਜ ਇਹੋ ਜਿਹੀਆਂ ਨੇ, ਮੈਨੂੰ ਪਤਾ ਦੁਨੀਆਂ 'ਚ ਕਈ ਇਹੋ ਜਿਹੀਆਂ ਲੈਂਗੁਏਜ ਹੋਣਗੀਆਂ, ਆਪਣੀ ਪੰਜਾਬੀ ਹਿੰਦੀ ਉਰਦੂ ਤਾਂ ਡੈਫੀਨੇਟਲੀ ਹੈ ਹੀ ਆ, ਐਵਰੀਥਿੰਗ ਇਜ਼ ਜੈਂਡਰਡ, ਟੇਬਲ ਹੈਗਾ, ਕੁਰਸੀ ਹੈਗੀ ਆ, ਪੈੱਨ ਹੈਗਾ, ਕਾਪੀ ਹੈਗੀ ਆ, ਸੋ ਯੂ ਨੋ ਐਵਰੀਥਿੰਗ ਸਾਡੀ ਤਾਂ ਜਿਹੜੀ ਬੋਲੀ ਆ ਉਹਦੇ ਵਿੱਚ ਜਿਹੜਾ ਇਹ ਡਿਸਟਿੰਕਸ਼ਨ ਹੈਗੀ ਆ ਉਹ ਬਹੁਤ ਸਾਰੀਆਂ ਚੀਜ਼ਾਂ ਨਾਲ ਜੁੜੀ ਹੋਈ ਆ।
ਹਾਂਜੀ,
ਸੋ ਜਦੋਂ ਇੱਕ ਇਹ ਕਹਿ ਰਹੇ ਨਾ ਵੀ ਬੱਚਿਆਂ ਨੂੰ ਤੁਸੀਂ ਇਹ ਜਿਹੜਾ ਬਾਇਨਰੀ ਵਾਲਾ ਕੋਨਸੈਪਟ ਆ ਵੀ ਇਹਦੇ ਵਿੱਚ ਆਹ ਭਾਵੇਂ ਉਹ ਜੈਂਡਰ ਦੇ ਹਿਸਾਬ ਨਾਲ ਹੋਵੇ ਜਾਂ ਸਹੀ ਗਲਤ ਦੇ ਹਿਸਾਬ ਨਾਲ ਹੋਵੇ, ਫਿਰ ਤਾਂ ਰੰਗ ਵੀ ਨਾ ਪੜਾਓ, ਫਿਰ ਤਾਂ ਇਹ ਵੀ ਨਾ ਪੜਾਓ ਵੀ ਇਹ ਕਾਲਾ ਅਤੇ ਇਹ ਸਫੇਦ ਆ, ਫਿਰ ਤਾਂ ਸਾਫ਼ ਅਤੇ ਕਲੀਨ ਐਂਡ ਅਨਕਲੀਨ ਵੀ ਨਾ ਪੜਾਓ, ਕਿਉਂਕਿ ਇਹ ਬਾਇਨਰੀਜ਼ ਇਹੀ ਨੇ ਨਾ। ਜਦੋਂ ਤੁਸੀਂ ਉਹਦੇ ਓਪੋਜ਼ਿਟਸ ਦੀ ਇੱਕ ਕਲੀਅਰ ਡਿਮਾਰਕੇਸ਼ਨ ਕਰਕੇ ਕੋਈ ਵੀ ਚੀਜ਼ ਪੜਾਉਂਦੇ ਹੋ ਉਹੀ ਬਾਇਨਰੀ ਹੈ ਨਾ।
ਜੇ ਤੁਸੀਂ ਬੱਚੇ ਨੂੰ ਸਹੀ ਗਲਤੀ ਨਹੀਂ ਦੱਸ ਸਕਦੇ
ਹਾਂ
ਤਾਂ ਫਿਰ ਤਾਂ ਬੱਚਾ ਕਨਫਿਊਜ਼ ਜਿਹਾ ਜੰਮੇਗਾ, ਪੈਦਾ ਹੋਏਗਾ, ਤੁਹਾਡਾ ਵੱਡਾ ਹੋਏਗਾ। ਅਤੇ ਸੋ ਆਈ ਡੋਂਟ ਨੋ, ਇਹਦੇ 'ਚ ਕਿਹਾ ਜਾ ਰਿਹਾ ਕਹਿੰਦੇ ਵੀ ਜਦੋਂ ਤੁਸੀਂ ਆਊਟਡੋਰ ਐਜੂਕੇਸ਼ਨ ਵਾਸਤੇ ਬੱਚੇ ਨੂੰ ਬਾਹਰ ਲੈ ਕੇ ਜਾਓ ਅਤੇ ਉਹਦੇ ਵਿੱਚ ਗੇ, ਟਰਾਂਸ, ਗੇ ਡਰੈਗ ਕੁਈਨ, ਇਸ ਤਰ੍ਹਾਂ ਦੇ ਥੀਮਸ ਜਿਹੜੇ ਨੇ
ਉਹ ਐਜੂਕੇਸ਼ਨ ਦਾ ਹਿੱਸਾ,
ਉਹ ਐਜੂਕੇਸ਼ਨ ਦਾ ਹਿੱਸਾ ਬਣਾਓ, ਬੱਚਿਆਂ ਨੂੰ ਐਗਜ਼ਾਮਪਲਸ ਦਿਓ, ਇਹ ਲਿਖੇ ਹੋਏ ਨੇ ਸ਼ਬਦ ਇਸ ਆਰਟੀਕਲ ਦੇ ਵਿੱਚ ਸਾਰੇ। ਅਤੇ ਸੋ ਨਾਲ ਇਹਦੇ 'ਚ ਕਿਹਾ ਜਾ ਰਿਹਾ ਕਿ ਵੀ ਜਿਹੜਾ ਇਹ ਆਰਟੀਕਲ ਹੈ ਇਹ ਬੇਸਿਕਲੀ ਇਹਨੂੰ ਪੋਜੀਸ਼ਨ ਕੀਤਾ ਜਾ ਰਿਹਾ, ਕਹਿੰਦੇ ਦੇਖ ਲਓ ਵੀ ਆਰਟੀਕਲ 'ਚ ਲਿਖਿਆ ਹੋਇਆ ਸਾਰੀਆਂ ਚੀਜ਼ਾਂ। ਸੋ BCTF ਦੇ ਹੀ, ਸੋ ਇੱਕ ਟੀਚਰ ਨੇ ਜੋਡੀ ਪੋਲੂ ਕੋਸ਼ਕੋ, ਵੈਂਕੂਵਰ ਇਲਾਕੇ ਦੇ ਟੀਚਰ ਨੇ ਅਤੇ ਵੈਂਕੂਵਰ ਐਲੀਮੈਂਟਰੀ ਐਂਡ ਐਡਲਟ ਐਜੂਕੇਟਰਸ ਦੇ ਸਾਬਕਾ ਪ੍ਰਧਾਨ ਵੀ ਰਹੇ ਨੇ। ਸੋ ਉਹਨਾਂ ਦਾ ਆਰਟੀਕਲ ਲਿਖਿਆ ਹੋਇਆ ਹੈ ਅਤੇ ਇਹਦੇ ਵਿੱਚ ਇਹਨਾਂ ਨੇ ਆਪ ਇਸ ਗੱਲ ਨੂੰ ਪੋਜੀਸ਼ਨ ਕੀਤਾ ਐਜ਼ ਅ ਪੋਲੀਟੀਕਲ ਕਾਊਂਟਰ ਟੂ ਦਾ ਸੋਜੀ ਬੈਕਲੈਸ਼। ਤੁਸੀਂ ਦੇਖ ਲਓ ਵੀ ਜਿਹੜਾ ਅਸੀਂ ਸੋਜੀ ਕਰੀਕੁਲਮ ਬਣਾਇਆ ਸੀ ਵੀ ਉਹਦੇ ਖਿਲਾਫ਼ ਕਿੰਨਾ ਬੈਕਲੈਸ਼ ਹੋ ਰਿਹਾ, ਵੀ ਲੋਕ ਉਹਦੇ ਖਿਲਾਫ਼ ਵਿਰੋਧ ਕਰ ਰਹੇ ਨੇ, ਸੋ ਵੀ ਨੀਡ ਟੂ ਡਬਲ ਡਾਊਨ।
ਸੋ ਸੋਜੀ ਵਾਲੇ ਉਸ ਪ੍ਰੋਗਰਾਮ ਨੂੰ ਜਾਂ ਉਹਨੂੰ ਕਹਿ ਲਓ ਜਿਹੜੇ ਉਹ ਟੀਚਿੰਗ ਟੂਲਸ, ਕਿਉਂਕਿ ਸ਼ਬਦਾਵਲੀ ਵੀ ਤਾਂ ਇਸ ਹਿਸਾਬ ਦੀ ਵਰਤੀ ਜਾਂਦੀ ਹੈ ਨਾ, ਵੀ ਉਹਦੇ ਉੱਪਰ ਇੱਕ ਨਵਾਂ ਮੁਲੰਬਾ ਚੜ੍ਹਾਉਣ ਦੀ ਕੋਸ਼ਿਸ਼ ਆ ਵੀ ਤੁਸੀਂ ਐਂ ਕਰੋ ਵੀ ਜੇ ਸੋਜੀ ਦਾ ਇੰਨਾ ਬੈਕਲੈਸ਼ ਆ ਤਾਂ ਫਿਰ ਤੁਸੀਂ ਇਸ ਤਰ੍ਹਾਂ ਜਿਹੜੀ ਐਜੂਕੇਸ਼ਨ ਦੇ ਵਿੱਚ ਜਿਹੜੇ ਬਾਇਨਰੀਜ਼ ਨੇ ਉਹਨਾਂ ਨੂੰ ਮਨਫੀ ਕਰ ਦਿਓ। 4 ਸਾਲ ਦਾ ਬੱਚਾ ਜੇ ਤੁਸੀਂ ਉਹਨੂੰ ਕਿੰਡਰਗਾਰਟਨ ਦੇ ਵਿੱਚ ਪਾਇਆ ਉਹਨੂੰ ਵੀ ਇਹ ਚੀਜ਼ਾਂ ਪੜ੍ਹਾਓ ਕਿ ਸਾਰੇ ਦੇਖੋ ਇਹਦੇ ਵਿੱਚ ਕੀ ਲਿਖਿਆ ਹੋਇਆ, ਡਜ਼ ਨੇਚਰ ਹੈਵ ਰੂਲਸ, ਹਾਊ ਡੂ ਯੂ ਨੋ, ਵਟ ਰੂਲਸ ਡੂ ਪੀਪਲ ਹੈਵ ਫੋਰ ਨੇਚਰ, ਆਰ ਦੋਜ਼ ਫੇਅਰ, ਵਾਈ। ਇਹ ਜਿਹੜੀ ਇਹਦੇ ਨਾਲ ਐਕਟੀਵਿਟੀ ਸ਼ੀਟ ਆ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ।
ਬੱਚਾ ਬੇਸਿਕਲੀ ਇੰਨਾ ਕਨਫਿਊਜ਼ ਕਰ ਦਿਓ ਵੀ ਉਹ ਹਰ ਵੇਲੇ ਇਹੀ ਕਹੇ ਮੈਂ ਕੌਣ ਹੂੰ,
ਹਾਂ
ਬੱਚੇ ਨੂੰ ਕੁਛ ਪਤਾ ਹੀ ਨਹੀਂ, ਤੁਸੀਂ ਫਿਰ ਬੱਚੇ ਨੂੰ ਜੇ ਕੁਛ ਦੱਸਣਾ ਹੀ ਨਹੀਂ, ਜੇ ਕੋਈ ਬੇਸ ਹੀ ਨਹੀਂ ਹੈ ਪੂਰੀ ਐਜੂਕੇਸ਼ਨ ਦਾ, ਆਧਾਰ ਹੀ ਨਹੀਂ ਹੈ, ਕੋਈ ਬੇਸਿਸ ਹੀ ਨਹੀਂ ਹੈ, ਉਹਦਾ ਫਾਊਂਡੇਸ਼ਨ ਕੀ ਹੈ ਫਿਰ? ਉਹ ਫਿਰ ਤਾਂ ਉਹ ਜੇ ਨੇਚਰ 'ਚੋਂ ਹੀ ਤੁਸੀਂ ਇਸ ਤਰ੍ਹਾਂ ਐਗਜ਼ਾਮਪਲ ਤੁਸੀਂ ਡਰਾਅ ਕਰਨੀ ਆ, ਫਿਰ ਤਾਂ ਉਹ ਬਿਨਾਂ ਜੜ ਵਾਲਾ ਰੁੱਖ ਹੋ ਗਿਆ ਨਾ ਬੱਚਾ ਤੁਹਾਡਾ।
ਵਾਸੂ ਜੀ ਫਿਰ ਤਾਂ ਦੇਖੋ ਜੇ ਫੁੱਲਾਂ ਦੀ ਉਤਪਤੀ ਹੁੰਦੀ ਆ, ਜੇ ਇੱਕ ਫਸਲ ਤੋਂ ਜਿਹੜੀ ਕ੍ਰੋਸ ਪੋਲੀਨੇਸ਼ਨ ਦਾ ਪੂਰਾ ਕੋਨਸੈਪਟ ਆ, ਪੋਲੀਨੇਸ਼ਨ ਦਾ ਪੂਰਾ ਕੋਨਸੈਪਟ ਆ, ਉਹ ਮੇਲ ਫੀਮੇਲ ਦੇ ਆਧਾਰ 'ਤੇ ਤਾਂ ਬਣਿਆ ਹੋਇਆ। ਜਦੋਂ ਅਸੀਂ ਜੇ ਬਾਇਓਲੋਜੀ ਦੇ ਵਿੱਚ ਕਿ ਫੁੱਲ, ਇੱਕ ਫੁੱਲ ਤੋਂ ਦੂਜਾ ਫੁੱਲ ਕਿਵੇਂ ਬਣਦਾ, ਫਸਲ ਕਿਵੇਂ ਉੱਗਦੀ ਆ, ਉਹਦਾ ਈਵਨ ਯਾਰ ਤੁਸੀਂ ਹੋਰ ਸੋਚੋ, ਤੁਸੀਂ ਜਦੋਂ ਇਲੈਕਟ੍ਰੀਕਲ ਟਰਮਸ ਦੇ ਵਿੱਚ ਵੀ ਗੱਲ ਕਰਦੇ ਹਾਂ, ਜਿਹੜੇ ਇਲੈਕਟ੍ਰਿਕ ਸਾਕਟਸ ਨੇ, ਵਾਇਰਸ ਨੇ, ਕੇਬਲਸ ਨੇ, ਉਹ ਵੀ ਮੇਲ ਫੀਮੇਲ ਕਿਹਾ ਜਾਂਦਾ, ਰਾਈਟ? ਸੋ ਜਿਹੜੀ
ਮੈਸੇਜ ਆਇਆ ਇੱਕ,
ਹਾਂ,
ਇਹ ਰਹਿਮਾਨ ਜੀ ਦਾ, ਸੋ ਕਹਿੰਦੇ ਕਿ ਫਿਰ ਬੱਚਿਆਂ ਨੂੰ ਤੁਸੀਂ ਲਾਇਨ ਤੇ ਲਾਇਨਸ ਦੇ ਵਿੱਚ ਫਰਕ ਕਿਵੇਂ ਦੱਸੋਗੇ?
ਹਾਂ, ਸਹੀ ਗੱਲ,
ਤੁਸੀਂ ਕਹੀ ਜਾਓ ਬੱਚੇ ਲਾਇਨ ਵੀ ਹੋ ਸਕਦਾ, ਲਾਇਨਸ ਵੀ ਹੋ ਸਕਦੀ ਆ, ਇਟ ਕੁਡ ਬੀ ਐਨੀਥਿੰਗ,
ਇਟ ਕੁਡ ਬੀ ਐਨੀਥਿੰਗ, ਜੋ ਉਹਦਾ ਜੀ ਕਰੇ ਉਹ
ਸਭ ਦੇ ਦੇਮ।
ਸੋ ਯਾ, ਸੋ ਇਹ ਜਿਹੜਾ ਪੂਰਾ ਦਾ ਪੂਰਾ ਇੱਦਾਂ ਦਾ ਸਿਸਟਮ, ਫਿਰ ਬੱਚਿਆਂ ਨੂੰ, ਅੱਛਾ ਫਿਰ ਇੱਕ ਹੋਰ ਮੈਸੇਜ ਆਇਆ, ਕਹਿੰਦੇ ਵੀ ਸਕੂਲਾਂ ਨੂੰ ਫੋਕਸ ਕਰਨਾ ਚਾਹੀਦਾ ਵੀ ਭਾਸ਼ਾ ਸਿਖਾਓ, ਮੈਥਮੈਟਿਕਸ ਸਿਖਾਓ, ਸਾਇੰਸ ਸਿਖਾਓ, ਕਿਉਂਕਿ ਅੱਗੇ ਜਿਹੜੀ ਸਾਰੀ ਜਿਸ ਹਿਸਾਬ ਦੀ ਦੁਨੀਆ ਅੱਗੇ ਬਣਦੀ ਜਾ ਰਹੀ ਆ ਉਹਦੇ ਵਿੱਚ ਉਹਨਾਂ ਨੇ ਕੰਪੀਟ ਕਿਵੇਂ ਕਰਨਾ?
ਤੁਸੀਂ ਦੇਖੋ ਬੱਚਿਆਂ ਨੂੰ ਇਹ ਸਿਖਾਓ ਕਿ ਤੁਸੀਂ ਕਿਸੇ ਦਾ ਬੁਰਾ ਨਾ ਕਰੋ,
ਬਸ
ਕਿਸੇ ਨਾਲ ਵਿਤਕਰਾ ਨਾ ਕਰੋ,
ਹਾਂ,
ਅਤੇ ਕਿਸੇ ਦਾ ਕੋਈ ਨੁਕਸਾਨ ਨਾ ਕਰੋ,
ਹਾਂ,
ਬਾਕੀ ਆ ਜੋ ਬੇਸਿਕ ਹੈਗਾ ਉਹ ਤਾਂ ਬੱਚੇ ਨੂੰ ਸਿਖਾਓ ਨਾ, ਕਿ ਤੁਸੀਂ ਬੱਚੇ ਨੂੰ ਇਹ ਨਾ ਕਰੋ ਨਾ ਵੀ ਇੰਨਾ ਕਨਫਿਊਜ਼ ਕਰ ਦਿਓ, ਉਹਨੂੰ ਪਤਾ ਹੀ ਨਾ ਹੋਵੇ ਜੈਂਡਰ ਚੀਜ਼ ਕੀ ਹੁੰਦੀ ਆ।
ਹਾਂ, ਸਹੀ ਗੱਲ, ਯਾਰ ਜੇ ਤੁਸੀਂ ਕਹਿੰਦੇ ਹੋ ਸਹੀ ਗੱਲਾਂ ਸਿਖਾਉਣਾ ਹੀ ਨਹੀਂ, ਐਂਡ ਇਹ BC ਟੀਚਰਸ ਫੈਡਰੇਸ਼ਨ ਦਾ ਜਿਹੜੀ ਆਪਣੀ ਉਹਨਾਂ ਦੀ ਓਫਿਸ਼ੀਅਲ ਪਬਲੀਕੇਸ਼ਨ ਆ ਉਹਦੇ ਵਿੱਚ ਇਹ ਆਰਟੀਕਲ ਛਪਿਆ ਹੋਇਆ। ਸੋ ਅਤੇ 50,000 ਟੀਚਰਸ ਨੂੰ ਉਹਨਾਂ ਦੇ ਵਿੱਚੋਂ ਹੁਣ ਇਹ ਇੱਕ ਤਰ੍ਹਾਂ ਇੱਕ ਨੱਜ ਹੈ ਨਾ, ਅਜੇ ਇਹ ਨੱਜ ਦੀ ਸ਼ਕਲ 'ਚ ਹੈ, ਫਿਰ ਕੀ ਹੈ ਬਾਅਦ 'ਚ ਪੋਲਿਸੀ ਦੀ ਸ਼ਕਲ ਦੇ ਵਿੱਚ ਵੀ ਗੱਲ ਆ ਜਾਏਗੀ। ਜਦੋਂ ਇਹ ਗੱਲਾਂ ਜੇ ਕਰੋ ਤਾਂ ਫਿਰ ਜਿਹੜੇ ਇਹਨਾਂ ਗੱਲਾਂ ਨੂੰ ਨਾਪਸੰਦ ਕਰਨ ਵਾਲੇ ਨੇ, ਅਜਿਹੀ ਗੱਲ ਕਰਨ ਵਾਲੇ ਬੰਦੇ ਨੂੰ ਬਹੁਤ ਛੇਤੀ ਉਹਦੇ ਉੱਪਰ ਲੇਬਲ ਲਗਾ ਦਿੱਤੇ ਜਾਂਦੇ ਆ।
ਜਿਹੜੀ ਉਹ ਗੱਲ ਨਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਜੋ ਕਹਿ ਲਓ ਸਮਾਜਿਕ ਜਿਹੜੀ ਕੋਈ ਇਸ ਤਰ੍ਹਾਂ ਦੀ ਵਿੱਦਿਆ ਹੈ ਜਾਂ ਐਜੂਕੇਸ਼ਨ ਆ, ਲੀਵ ਇਟ ਟੂ ਦ ਪੇਰੈਂਟਸ,
ਲੀਵ ਇਟ ਟੂ ਦ ਫੈਮਿਲੀਜ਼। ਯੈਸ,
ਸੋ ਸਕੂਲ ਪੇਰੈਂਟਸ, ਮੈਂ ਆਈ ਐਮ ਵੈਰੀ ਸ਼ੋਰ ਕਿ ਜ਼ਿਆਦਾਤਰ ਪੇਰੈਂਟਸ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਕਿ ਉਹਨਾਂ ਨੂੰ ਭਾਸ਼ਾ ਆਵੇ, ਉਹਨਾਂ ਨੂੰ ਮੈਥਸ ਆਵੇ, ਸਾਇੰਸ ਆਵੇ, ਅਤੇ ਉਹਨਾਂ ਦੀ ਜਨਰਲ ਨੌਲੇਜ ਵਧੇ ਬੱਚੇ ਦੀ, ਅਤੇ ਓਵਰਆਲ ਉਹਨੂੰ ਆਪਣੇ ਨਾਲ ਜਿਹੜਾ ਆਲੇ ਦੁਆਲੇ ਦੇ ਮਾਹੌਲ ਦੇ ਵਿੱਚ ਵਿਚਰਨਾ ਆਵੇ। ਅਤੇ ਬੱਚਿਆਂ ਨੂੰ ਸਕੂਲ ਦੇ ਵਿੱਚ ਜੇ ਤੁਸੀਂ ਸੋਸ਼ਲ ਐਜੂਕੇਸ਼ਨ ਦੇ ਨਾਮ 'ਤੇ ਕੁਛ ਸਿਖਾਉਣਾ, ਅਤੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਵੀ ਇਹ ਸਿਖਾਓ, ਸਾਰੇ ਰਲ ਮਿਲ ਕੇ ਰਹੋ, ਕਿਸੇ ਬੱਚੇ ਨੂੰ ਬੁਲੀ ਨਹੀਂ ਕਰਨਾ, ਦੂਸਰੇ ਬੱਚੇ ਨੂੰ ਤੰਗ ਨਹੀਂ ਕਰਨਾ, ਕਿਸੇ ਦਾ ਨੁਕਸਾਨ ਨਹੀਂ ਕਰਨਾ, ਸਾਰੇ ਰਲ ਮਿਲ ਕੇ ਰਹੋ, ਪਿਆਰ ਨਾਲ ਰਹੋ, ਇਹ ਗੱਲ ਸਿਖਾਓ। ਜਿਹੜੀਆਂ ਇਹ ਜੈਂਡਰ ਵਾਲੀਆਂ ਗੱਲਾਂ ਨੇ ਅਤੇ ਇਹ ਜੇ ਤੁਸੀਂ ਸਿਖਾਉਣੀਆਂ ਵੀ ਨੇ ਅਤੇ ਉਹ 'ਤੇ ਚਲੋ ਮੰਨ ਲਓ ਕਿ 8ਵੀਂ 9ਵੀਂ ਕਲਾਸ ਦੇ ਵਿੱਚ ਇੱਕ ਲੈਕਚਰ ਹੋ ਜਾਏ ਜੋ ਕਿ ਹੁੰਦਾ ਰਿਹਾ, ਮੋਰਲ ਸਾਇੰਸ ਦੇ ਵਿੱਚ ਆਪਾਂ ਵੀ ਇੱਦਾਂ ਦੀਆਂ ਗੱਲਾਂ ਪੜ੍ਹਦੇ ਹੁੰਦੇ ਸੀ, ਅਤੇ ਇੱਕ ਅੱਧਾ ਚੈਪਟਰ ਜਾਂ ਕੋਈ ਇੱਕ ਅੱਧਾ ਲੈਕਚਰ ਹੁੰਦਾ ਸੀ, ਬਟ ਟੂ ਮੇਕ ਇਟ ਪਾਰਟ ਆਫ ਦ ਕਰਿਕੁਲਮ ਐਂਡ ਵਿਦਆਊਟ ਐਨੀ ਮਿਨੀਮਮ ਏਜ ਲਿਮਿਟ, ਉਹ ਤਾਂ ਗੱਲ ਤੋਂ ਸਮਝ ਤੋਂ ਬਾਹਰ ਆ।
ਸਕੂਲਾਂ 'ਚ ਵੇਪਿੰਗ ਰੁਕ ਨਹੀਂ ਰਹੀ, ਸਕੂਲਾਂ 'ਚ ਹੋਰ ਕਿੰਨੀਆਂ ਸਮੱਸਿਆਵਾਂ ਨੇ, ਐਂਡ ਦਿਸ ਇਜ਼ ਸਮਥਿੰਗ
ਜਿਹਦੇ ਬੱਚਿਆਂ ਨੂੰ 6 ਦਾ ਪਹਾੜਾ ਨਹੀਂ ਆਉਂਦਾ।
ਹਾਂ ਸਹੀ ਗੱਲ ਆ, ਉਹ 6
ਦੇ ਵਾਸਤੇ ਕੈਲਕੂਲੇਟਰ ਕੱਢ, ਮੈਂ 6 ਤਾਂ ਫਿਰ ਵੀ ਮੈਂ
6 ਤਾਂ ਫਿਰ ਕਈਆਂ ਉਸ ਤੋਂ ਵੀ ਥੱਲੇ ਚੱਲੋ।
ਹਾਂਜੀ,
ਸੋ ਆਹ ਦੇ ਪਹਾੜੇ 'ਚ ਵੀ ਪ੍ਰੋਬਲਮ ਹੋਣੀ ਕਈ ਵਾਰੀ।
ਹਾਂਜੀ, ਅਤੇ ਅੰਗਰੇਜ਼ੀ ਬੱਚਿਆਂ ਨੂੰ ਇੱਥੇ ਬੋਲਣੀ ਆਉਂਦੀ ਹੈ ਕਿਉਂਕਿ ਉਹ ਮਾਂ ਬੋਲੀ ਬੱਚਿਆਂ ਦੀ ਇੱਥੇ ਬਣ ਗਈ, ਇਸ ਦੇ ਫਸਟ ਲੈਂਗੁਏਜ, ਪਰ ਬੱਚਿਆਂ ਨੂੰ ਲਿਖਣੀ ਥੋੜ੍ਹੀ ਆਉਂਦੀ ਹੈ।
ਵਾਸੂ ਜੀ,
ਬੱਚਿਆਂ ਨੂੰ ਕੋਈ ਗ੍ਰਾਮਰ ਆਉਂਦੀ ਨਹੀਂ,
ਦੇਅਰ ਦੇ ਆਰ ਤੇ ਦੇਅਰ
ਸਪੈਲਿੰਗ ਨਹੀਂ
ਆਉਂਦੀ, ਈ ਆਈ ਆਰ, ਟੀ ਐਚ ਈ ਆਰ ਈ, ਟੀ ਐਚ ਈ ਵਾਈ ਅਪੋਸਟ੍ਰੋਫੀ ਆਰ ਈ, ਇਹਨਾਂ ਤਿੰਨਾਂ ਦੇ ਵਿੱਚ ਫਰਕ ਕੀ ਆ?
ਕੁਛ ਨਹੀਂ ਪਤਾ।
ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਨੇ ਇੱਥੋਂ ਅੰਗਰੇਜ਼ੀ ਮੀਡੀਅਮ, ਆਫਕੋਰਸ ਅੰਗਰੇਜ਼ੀ ਬੋਲਣ ਵਾਲਾ ਮੁਲਕ ਆ ਇਹ, ਇੱਥੋਂ ਦੇ ਸਕੂਲਾਂ ਦੇ ਵਿੱਚੋਂ ਕੀਤੀ ਹੋਈ ਪੜ੍ਹਾਈ, ਕਈਆਂ ਨੂੰ ਉਹਨਾਂ ਨੂੰ ਵੀ ਇਹ ਤਿੰਨ ਦੇਅਰ ਦੇਅਰ ਅਤੇ ਦੇ ਆਰ ਇਹਦਾ ਫਰਕ ਨਹੀਂ ਪਤਾ,
ਨਾ ਗ੍ਰਾਮਰ ਆਉਂਦੀ ਨਹੀਂ,
ਗ੍ਰਾਮਰ ਆਉਂਦੀ ਨਹੀਂ
ਬਹੁਤੇ ਬੱਚਿਆਂ ਨੂੰ, ਬਹੁਤ ਸਾਰੇ ਬੱਚੇ ਲਾਇਕ ਵੀ ਹੈਗੇ ਨੇ, ਪਰ ਕਾਫੀ ਬੱਚਿਆਂ ਨੂੰ ਲਿਖਣੀ ਨਹੀਂ ਆਉਂਦੀ ਭਾਸ਼ਾ, ਸੋ ਲੈਂਗੁਏਜ ਨਹੀਂ ਆਉਂਦੀ, ਬੇਸਿਕ ਮੈਥਸ ਨਹੀਂ ਆਉਂਦਾ, ਸਾਇੰਸ ਪੂਰੀ ਸੂਰੀ ਆਉਂਦੀ ਆ, ਹਰ ਚੀਜ਼ ਵਾਸਤੇ ਕੈਲਕੂਲੇਟਰ ਕੱਢ ਲੈਂਦੇ ਆ, ਤੇ ਫਿਰ ਜੇ ਬੱਚਿਆਂ ਦੇ ਇਹ ਜਿਹੜੇ ਬੇਸਿਕਸ ਵੀ ਜੇ ਠੀਕ ਨਹੀਂ ਹੋਣਗੇ ਤੇ ਬੱਚਿਆਂ ਦੀ ਫਿਰ ਫਾਊਂਡੇਸ਼ਨ ਹੀ ਕੀ ਹੈ?
ਐਂਡ ਯੂ ਆਲਸੋ ਹੈਵ ਟੂ ਰਿਮੈਂਬਰ, ਐਵਰੀਬਡੀ ਹੈਜ਼ ਟੂ ਰਿਮੈਂਬਰ ਦਿਸ, ਜੇ ਅਸੀਂ ਕਹਿੰਦੇ ਹਾਂ ਨਾ ਵਰਲਡ ਹੈਜ਼ ਬਿਕਮ ਅ ਗਲੋਬਲ ਵਿਲੇਜ, ਤਾਂ ਜਿਹੜੇ ਮੁਲਕਾਂ ਦੇ ਬੱਚਿਆਂ ਦੇ ਨਾਲ ਕੰਪੀਟੀਸ਼ਨ ਹੋਣਾ, ਜਦੋਂ ਤੱਕ ਇਹਨਾਂ ਬੱਚਿਆਂ ਨੇ ਵੱਡੇ ਹੋ ਕੇ ਜੋਬ ਮਾਰਕੀਟ ਦੇ ਵਿੱਚ ਕੰਪੀਟ ਕਰਨਾ, ਪਹਿਲੀ ਗੱਲ ਤਾਂ ਇਹੀ ਨਹੀਂ ਪਤਾ ਉਦੋਂ ਤੱਕ ਜੋਬ ਮਾਰਕੀਟ ਕਿਹੋ ਜਿਹੀ ਹੋਏਗੀ, ਜਦੋਂ ਜਿਨ੍ਹਾਂ ਦੇ ਨਾਲ ਕੰਪੀਟ ਕਰਨਾ ਉਹ ਕਿਹੋ ਜਿਹੀ ਪੜ੍ਹਾਈ ਕਰ ਰਹੇ ਨੇ, ਇਹ ਵੀ ਨਹੀਂ ਭੁੱਲਣਾ ਚਾਹੀਦਾ। ਇਟ ਇਜ਼ ਨੋਟ ਅਬਾਊਟ ਕਿ ਇੱਥੇ ਚੰਗੀ ਐਜੂਕੇਸ਼ਨ ਨਹੀਂ ਮਿਲਦੀ ਪਈ, ਇੱਥੋਂ ਵੀ ਲਾਇਕ ਬੱਚੇ ਬਹੁਤ ਨਿਕਲਦੇ ਪਏ ਨੇ, ਪਰ ਜਿਹੜਾ ਅਸੀਂ ਓਵਰਆਲ ਇੱਕ ਮਾਹੌਲ ਸਥਾਪਿਤ ਕਰਦੇ ਪਏ ਹਾਂ, ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਕਿ ਬੱਚਿਆਂ ਨੂੰ ਤੁਸੀਂ ਸਿਰਫ ਆ ਜੈਂਡਰ ਵਾਲੇ ਪਾਸੇ ਨੂੰ ਵੀ ਆਹ ਪੜ੍ਹਾਈ 4 ਸਾਲ ਦੇ ਨਿਆਣੇ ਨੂੰ ਸ਼ੁਰੂ ਕਰ ਦਿਉ, ਉਹ ਕਿੱਥੇ ਤੱਕ ਵਾਜਬ ਹੈ? ਇਹ ਸਵਾਲ ਪੁੱਛਿਆ ਜਾਣਾ ਬੜਾ ਵੈਲਿਡ ਆ, ਰੈਲੀਵੈਂਟ ਆ, ਅਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਵਾਲਾ ਪਹਿਲੂ ਨਹੀਂ ਆ।
ਅਤੇ ਇਹਦੇ ਦੇਖੋ, ਜਦੋਂ ਆਪਾਂ ਪਹਿਲਾਂ ਇਹ ਦੋ ਚੀਜ਼ਾਂ ਵੀ ਜਿਹੜੀ ਇਕੱਠੀਆਂ ਇਕੱਠੀਆਂ ਪੈਰਲਲ ਚੱਲੀਆਂ ਆਪਣੇ ਬੀ ਸੀ ਦੇ ਵਿੱਚ, ਜੇ ਆਪਾਂ ਗੱਲ ਕਰੀਏ ਪਿਛਲੇ 2-3 ਸਾਲਾਂ ਦੇ ਵਿੱਚ, ਇੱਕ ਡਰੱਗ ਡੀਕ੍ਰਿਮੀਨਲਾਈਜੇਸ਼ਨ ਵਾਲੀ ਗੱਲ ਅਤੇ ਇੱਕ ਸੋਝੀ ਕਰਿਕੁਲਮ ਵਾਲੀ ਗੱਲ,
ਬਿਲਕੁਲ
ਦੋਨਾਂ ਦੇ ਖਿਲਾਫ ਮੁਹਿੰਮ ਛਿੜੀ, ਅਤੇ ਦੋਨੋਂ ਹੀ ਪਾਸੇ ਬੀ ਸੀ ਸਰਕਾਰ ਵੱਲੋਂ ਇਹ ਦੋਨੋਂ ਜਿਹੜੀਆਂ ਦੋਨੋਂ ਚੀਜ਼ਾਂ ਦੀ ਜਿਹੜੀ ਮੁਖਾਲਫਤ ਹੋਈ ਉਹਨੂੰ ਆਊਟਰਾਈਟ ਡਿਸਮਿਸ ਕੀਤਾ ਗਿਆ, ਕਹਿ ਕੇ ਤੁਸੀਂ ਮਿਸ ਇਨਫੋਰਮਡ ਹੋ, ਤੁਹਾਨੂੰ ਪਤਾ ਹੀ ਕੁਝ ਨਹੀਂ ਕਿ ਡਰੱਗ ਡੀਕ੍ਰਿਮੀਨਲਾਈਜੇਸ਼ਨ ਤੋਂ ਵਧੀਆ ਚੀਜ਼ ਨਹੀਂ ਕੋਈ ਹੈ, ਇਹਦੇ ਨਾਲ ਜਾਨਾਂ ਬਚਣਗੀਆਂ, ਤੁਸੀਂ ਦੇਖਿਓ। ਸਰਕਾਰ ਫਿਰ ਸੋਝੀ ਕਰਿਕੁਲਮ ਵਾਲੀ ਗੱਲ ਵੀ ਜਦੋਂ ਹੋਈ ਉਦੋਂ ਵੀ ਇਹੀ ਕਿਹਾ ਗਿਆ ਵੀ ਤੁਹਾਨੂੰ ਪਤਾ ਹੀ ਕੁਝ ਨਹੀਂ ਕਿ ਤੁਸੀਂ ਤਾਂ ਬੜੇ ਦੱਕਿਆਂ ਨੂੰ ਤੁਸੀਂ ਸੋਚ ਵਾਲੇ ਵਿਅਕਤੀ ਹੋ, ਤੇ ਇਹ ਤਾਂ ਤੁਹਾਨੂੰ ਪਤਾ ਨਹੀਂ, ਇਹ ਤਾਂ ਅਸੀਂ ਇੱਦਾਂ ਹੀ ਰੱਖਾਂਗੇ। ਡੀਕ੍ਰਿਮੀਨਲਾਈਜੇਸ਼ਨ ਵਾਲੇ ਪਾਸੇ ਜਿਹੜੇ ਸਟੈਟਸ ਆਉਣੇ ਸ਼ੁਰੂ ਹੋ ਗਏ, ਪੁਲਿਸ ਫੋਰਸਿਸ ਨੇ ਗੱਲ ਕਰਨੀ ਸ਼ੁਰੂ ਕਰਤੀ ਕਿ ਇਹ ਤਾਂ ਜੀ ਦੇਖ ਲਓ ਡਰਾਈਵਰਜਨ ਹੋ ਰਹੀ ਹੈ ਸੇਫ ਸਪਲਾਈ ਦੀ, ਇਹਦੇ ਨਾਲ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ, ਨੁਕਸਾਨ ਹੋ ਜਾਏਗਾ। ਉਹਦੇ ਵਿੱਚ ਫੈਕਟਸ ਆਉਣੇ ਸ਼ੁਰੂ ਹੋ ਗਏ ਅਤੇ ਫੈਕਟਸ ਨੂੰ ਫਿਰ ਸਰਕਾਰ ਦਰਕਿਨਾਰ ਨਹੀਂ ਕਰ ਸਕੀ ਅਤੇ ਉਸ ਮਾਮਲੇ 'ਤੇ ਸਰਕਾਰ ਮੰਨ ਗਈ, ਉਹਨਾਂ ਨੇ ਯੂਟਰਨ ਲੈ ਲਿਆ। ਪਰ ਇਹ ਮਾਮਲਾ ਸੋਝੀ ਕਰਿਕੁਲਮ ਦੇ ਖਿਲਾਫ ਜਿਹੜਾ ਬੈਕਲੈਸ਼, ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਕਿ ਇਟ ਵਾਜ਼ ਪ੍ਰੋਬਲੀ ਲਿਮਿਟਡ ਟੂ ਸਰਟਨ ਕਮਿਊਨਿਟੀਜ਼ ਇੰਕਲੂਡਿੰਗ ਦ ਸਾਊਥ ਏਸ਼ੀਅਨ ਕਮਿਊਨਿਟੀ, ਤੇ ਫਰੇਜ਼ਰ ਵੈਲੀ ਦੇ ਵਿੱਚ, ਐਬਟਸਫੋਰਡ ਦੇ ਵਿੱਚ ਤੇ ਕੁਝ ਹੱਦ ਤੱਕ ਸਰੀ ਵਿੱਚ ਪ੍ਰੋਟੈਸਟ ਹੋਏ। ਇਹ ਜਿਹੜੇ ਪ੍ਰੋਟੈਸਟ ਸੀਗੇ ਅਗੇਂਸਟ ਸੋਝੀ, ਇਹ ਪ੍ਰੋਵਿੰਸ ਵਾਈਡ ਹੋਏ ਨਹੀਂ ਸ਼ਾਇਦ,
ਇੱਦਾਂ ਵੀ ਨਹੀਂ ਆ ਦੇਖੋ। ਹਾਂ, ਇਹ ਉਸ ਪੱਧਰ ਤੇ ਨਹੀਂ, ਹਾਂ
ਜਿਸ ਤਰ੍ਹਾਂ ਡੀਕ੍ਰਿਮੀਨਲਾਈਜੇਸ਼ਨ ਦੇ ਖਿਲਾਫ ਹੋਈ ਸੀ,
ਇੱਦਾਂ ਹੀ ਨਹੀਂ ਸੀ।
ਇਹ ਵਾਲੀ ਪਾਲਿਸੀ ਸਰਕਾਰ ਨੇ ਅਜੇ ਤੱਕ ਰੋਲ ਬੈਕ ਕੀਤੀ।
ਐਂਡ ਲੈਟਸ ਨਾਟ ਆਲਸੋ ਫੋਰਗੇਟ, ਵਾਸੂ ਜੀ, ਵਿਧਾਨ ਸਭਾ ਦੇ ਵਿੱਚ ਨਾ ਆਈ ਥਿੰਕ 1 BC ਵਾਲਿਆਂ ਨੇ ਇੱਕ ਮਤਾ ਐਤਕੀ ਲਿਆਉਂਦਾ ਸੀ, ਉਹ ਜਿਹੜਾ ਕਿ ਫੇਲ ਕਰ ਦਿੱਤਾ ਗਿਆ। ਉਹਦੇ ਵਿੱਚ ਉਹਨਾਂ ਨੇ ਮੰਗ ਇਹ ਕੀਤੀ ਸੀ ਕਿ ਜਿਹੜੇ ਅਜੇ ਬਾਲਗ ਨਹੀਂ ਹੋਏ, ਬੱਚੇ ਜੇ ਇਸ ਵੇਲੇ ਮੰਨ ਲਓ ਫੀਮੇਲ ਆਏ ਪਰ ਮੈਨੂੰ ਲੱਗਦਾ ਮੈਂ ਮੇਲ ਹਾਂ ਜਾਂ ਮੈਂ ਮੇਲ ਹਾਂ ਮੈਂ ਫੀਮੇਲ ਹਾਂ, ਉਹਨਾਂ ਨੂੰ ਪਿਊਬਰਟੀ ਬਲੋਕਰਸ ਦੇ ਦਿੱਤੇ ਜਾਂਦੇ ਆ ਤਾਂ ਕਿ ਜਿਹੜੀਆਂ ਪਿਊਬਰਟੀ ਹਿੱਟ ਹੋਣ 'ਤੇ ਜਿਹੜੀ ਉਹ ਜੈਂਡਰ ਆਈਡੈਂਟੀਫਾਈਂਗ ਕਰੈਕਟਰਿਸਟਿਕਸ ਨੇ ਉਹ ਡਿਵੈਲਪ ਨਾ ਹੋਣ। ਹੁਣ ਇਹਨੂੰ ਲੈ ਕੇ ਵੀ ਜਿਹੜਾ ਮਤਭੇਦ ਆਉਣਾ ਸ਼ੁਰੂ ਹੋ ਗਿਆ, ਯੂਕੇ ਦੇ ਵਿੱਚ ਆਲਰੇਡੀ ਇਹ ਪੋਲਿਸੀ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਉਹਨਾਂ ਨੇ ਰੋਕ ਦਿੱਤੀ ਹੋਈ ਆ ਕਿ ਨਾਬਾਲਗ ਬੱਚੇ ਨੂੰ ਪਿਊਬਰਟੀ ਬਲੋਕਰਸ ਨਹੀਂ ਦਿੱਤੇ ਜਾਣਗੇ ਕਿਉਂਕਿ ਉਸਦਾ ਜਿਹੜਾ ਡੇਟਾ ਹੈ ਹੁਣ ਇਸ ਗੱਲ ਨੂੰ ਸਪੋਰਟ ਨਹੀਂ ਕਰਦਾ। ਪਰ ਇੱਥੇ ਬੀ ਸੀ ਦੇ ਵਿੱਚ ਅਜੇ ਵੀ ਨਾਬਾਲਗ ਬੱਚੇ ਨੂੰ ਉਹਦੀ ਸਰਜਰੀ ਨਹੀਂ ਅਜੇ ਕੀਤੀ ਜਾਂਦੀ ਜੈਂਡਰ ਰੀਅਸਾਈਨਮੈਂਟ ਦੀ, ਉਹ ਨਾਬਾਲਗ ਦੀ ਨਹੀਂ ਹੁੰਦੀ। ਪਰ ਨਾਬਾਲਗ ਜੇ ਇਹ ਪਿਊਬਰਟੀ ਬਲੋਕਰ ਦੇ ਰਾਹ 'ਤੇ ਉਹਨੂੰ ਪਾ ਦਿੱਤਾ ਜਾਂਦਾ ਅਤੇ ਜਿਹੜਾ ਉਹ ਪਿਊਬਰਟੀ ਬਲੋਕਰਸ ਦਾ ਅਸਰ ਆ ਉਸ ਬੱਚੇ ਦੀ ਸਾਈਕ ਦੇ ਉੱਪਰ ਉਹਦਾ ਕੀ? ਅਤੇ ਇੱਦਾਂ ਨਹੀਂ ਹੈ ਕਿ ਡੇਟਾ ਇਸ ਗੱਲ ਨੂੰ ਸਪੋਰਟ ਨਹੀਂ ਕਰਦਾ। ਜਿਹੜੀਆਂ ਥਾਵਾਂ 'ਤੇ ਪਿਊਬਰਟੀ ਬਲੋਕਰਸ ਮਾਈਨਰਸ ਨੂੰ ਦਿੱਤੇ ਜਾਣ ਦੀ ਆਲਰੇਡੀ ਪ੍ਰੈਕਟਿਸ ਕੀਤੀ ਜਾ ਰਹੀ ਸੀ, ਯਾਰ ਯੂਕੇ ਵਾਲਿਆਂ ਨੇ ਬੰਦ ਕਰਤਾ। ਆਈਡੀਓਲੋਜੀਕਲੀ ਅਸੀਂ ਇਹੀ ਕਹਿੰਦੇ ਹਾਂ ਵੀ ਜਿੰਨੀ ਖੁੱਲ੍ਹ ਦਿਲੀ ਉਹਨਾਂ ਦੀ ਓਨੀ ਸਾਡੀ ਆ।
ਐਂਡ ਵਿਜੇ ਜੀ, ਸਭ ਤੋਂ ਅਫਸੋਸਜਨਕ ਗੱਲ ਇਹ ਆ ਕਿ ਇੰਨੇ ਵੱਡੇ ਇੰਨੇ ਮਹੱਤਵਪੂਰਨ ਫੈਸਲੇ ਇਹ ਸਰਕਾਰ ਬਦਲਦੀ ਜਾਂ ਫੈਸਲੇ ਬਦਲ ਜਾਂਦੇ ਇਟ ਇੰਪੈਕਟ ਸੋ ਮੈਨੀ ਫੈਮਿਲੀਜ਼। ਉਹਨਾਂ ਦੀ ਫੈਮਿਲੀ, ਤੁਸੀਂ ਇੱਕ ਬੱਚੇ ਦਾ ਜੇ ਇਸ ਤਰ੍ਹਾਂ ਕੋਈ ਡਿਸੀਜਨ ਲਿਆ ਪਿਊਬਰਟੀ ਬਲੋਕਰਸ ਫੋਰ ਐਗਜ਼ਾਮਪਲ ਕਿਸੇ ਫੈਮਿਲੀ ਦੇ ਵਿੱਚ ਬੱਚੇ ਲੈਣੇ ਸ਼ੁਰੂ ਕਰਤੇ ਕਿਉਂਕਿ ਸਰਕਾਰ ਦੀ ਨੀਤੀ ਇਹ ਸੀ, ਉਸ ਤੋਂ 4 ਸਾਲਾਂ ਬਾਅਦ ਇਲੈਕਸ਼ਨ ਹੋਇਆ, ਸਰਕਾਰ ਬਦਲ ਗਈ, ਆਈਡੀਓਲੋਜੀ ਵੱਖਰੀ ਵਾਲੀ ਸਰਕਾਰ ਆ ਗਈ, ਉਹਨਾਂ ਨੇ ਪਾਲਿਸੀ ਰਿਵਰਸ ਕਰਤੀ, ਪਰ ਉਹ ਪਰਿਵਾਰ ਤਾਂ ਪੂਰੇ ਦਾ ਪੂਰਾ ਇੱਕ ਲੀਹ ਤੇ ਤੁਰ ਪਿਆ ਨਾ।
ਉਹ 4 ਸਾਲ ਉਹਨਾਂ ਦੀ ਪੂਰੀ
ਉਹਨਾਂ ਦੀ ਜ਼ਿੰਦਗੀ ਉਹ ਵਾਪਸ ਨਹੀਂ ਆਣੀ।
ਐਗਜ਼ੈਕਟਲੀ,
ਦੈਟਸ ਨੋਨ ਰਿਵਰਸੀਬਲ।
ਐਗਜ਼ੈਕਟਲੀ,
ਚੇਂਜ ਤੁਸੀਂ ਕਰਤਾ ਐਂਡ ਸਾਰਾ ਪੋਲੀਟੀਕਲ ਆਈਡੀਓਲੋਜੀ ਦਾ ਚੱਕਰ ਵੀ ਹੋ ਗਿਆ। ਹੁਣ ਤੁਸੀਂ ਕੱਲ ਨੂੰ ਹਾਊ ਫਾਰ ਡੂ ਯੂ ਵਾਂਟ ਟੂ ਟੇਕ ਫਰੀਡਮ, ਕੱਲ ਨੂੰ ਤੁਸੀਂ ਇਹ ਕਹਿ ਦਿਓ ਵੀ ਮੇਰਾ ਬੱਚਾ 4 ਸਾਲ ਦਾ 5 ਸਾਲ ਦਾ ਵੀ ਬੱਚਾ ਮੇਰਾ ਕਹਿੰਦਾ ਵੀ ਮੈਂ ਖਾਣਾ ਨਹੀਂ ਖਾਣਾ, ਤੁਸੀਂ ਬੱਚੇ ਨੂੰ ਫੋਰਸ ਕਰਕੇ ਖਾਣਾ ਨਹੀਂ ਖਵਾ ਸਕਦੇ, ਬੱਚੇ ਦੀ ਫਰੀਡਮ ਹੈ ਜੀ। ਬੱਚਾ ਤੁਹਾਡਾ ਮੈਲ ਨਰਿਸ਼ ਹੋ ਜਾਵੇ, ਬੱਚਾ ਤੁਹਾਡਾ ਨੁਕਸਾਨ ਹੋ, ਬੱਚੇ ਨੂੰ ਬਿਮਾਰੀ ਲੱਗ ਜਾਵੇ,
ਨਹੀਂ ਨਹੀਂ,
ਪਰ ਬੱਚੇ ਦੀ ਫਰੀਡਮ ਹੈ।
ਨੋ ਨੋ ਨੋ, ਉਹ ਤਾਂ ਦੂਜੇ ਪਾਸੇ ਆ ਜਾਣਾ ਕਿ ਫੇਲਿੰਗ ਟੂ ਪ੍ਰੋਵਾਈਡ ਦੀ ਨੈਸੈਸਿਟੀਜ਼ ਆਫ ਲਾਈਫ ਪੇਰੈਂਟਸ ਦੇ ਚਾਰਜ ਲੱਗ ਜਾਣੇ ਆ।
ਨਹੀਂ, ਪਰ ਵੀ ਉਹ ਬੱਚੇ ਦੀ ਫਰੀਡਮ ਹੈ ਜੀ,
ਨਹੀਂ ਫਿਰ ਉੱਥੇ
ਤੁਸੀਂ ਬੱਚੇ ਨੂੰ ਹਾਂ ਤੁਸੀਂ ਇਦਾਂ ਨਹੀਂ ਕਰ ਸਕਦੇ। ਸੋ ਇਹ ਗੱਲ ਠੀਕ ਨਹੀਂ, ਹਾਊ ਫਾਰ ਡੂ ਯੂ ਵਾਂਟ ਟੂ ਟੇਕ ਫਰੀਡਮ।
ਹਾਂ, ਐਗਜ਼ੈਕਟਲੀ, ਦੇਰ ਹੈਜ਼ ਟੂ ਬੀ ਅ ਲਾਈਨ, ਦੇਰ ਹੈਜ਼ ਟੂ ਬੀ ਅ ਲਾਈਨ ਦੈਟ ਨੀਡਸ ਟੂ ਬੀ ਡਰਾਨ। ਸੋ ਇਹ ਇੱਕ ਜਿਹੜੀ ਬੀ ਸੀ ਟੀ ਐਫ ਦੀ ਮੈਗਜ਼ੀਨ, ਟੀਚਰ ਮੈਗਜ਼ੀਨ ਦੇ ਵਿੱਚ ਇਹ ਆਰਟੀਕਲ ਛਪਿਆ। ਚਲੋ ਦੇਖੋ ਕਹਾਣੀ ਕਿਹੜੇ ਪਾਸੇ ਨੂੰ ਜਾਂਦੀ ਹੈ, ਪਰ ਇਹ ਗੱਲ ਬੜੀ ਇੰਪੋਰਟੈਂਟ ਆ ਵੀ ਸਰਕਾਰ ਬਦਲਣ ਦੇ ਨਾਲ ਸਾਇੰਸ ਥੋੜ੍ਹੇ ਬਦਲ ਗਈ, ਪੋਲੀਟੀਕਲ ਸਾਇੰਸ ਸਾਇੰਸ ਨੂੰ ਇਨਫਲੂਐਂਸ ਕਰ ਰਹੀ ਆ ਕਲੀਅਰਲੀ। ਵਾਸੂ ਜੀ, ਵਟਸਐਪ 'ਤੇ ਇੱਕ ਮੈਸੇਜ ਭੇਜਿਆ ਉਪਜੀਤ ਜੀ ਨੇ, ਨਿਊਜ਼ੀਲੈਂਡ ਦੇ ਵਿੱਚ ਵੀ ਯੰਗ ਟਰਾਂਸਜੈਂਡਰ ਲੋਕਾਂ ਵਾਸਤੇ ਭਾਵ ਮਾਈਨਰਸ ਵਾਸਤੇ ਪਿਊਬਰਟੀ ਬਲੋਕਰਸ ਦੇਣ ਦੀ ਜਿਹੜੀ ਪ੍ਰੈਕਟਿਸ ਆ ਉਹਨੂੰ ਬੰਦ ਕਰ ਦਿੱਤਾ ਗਿਆ
ਪਿਛਲੇ ਹਫ਼ਤੇ ਹੀ ਕੀਤਾ ਗਿਆ।
ਅਤੇ ਇਸ ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਵਿੱਚ ਮੇਰੇ ਯਾਦ ਆ ਇਹ ਮਤਾ ਬੀ ਸੀ ਦੇ ਵਿਧਾਨ ਸਭਾ ਦੇ ਵਿੱਚ ਰੱਖਿਆ ਗਿਆ ਸੀ ਅਤੇ ਉਸ ਮਤੇ ਨੂੰ ਨੈਚੁਰਲੀ ਵੋਟ ਡਾਊਨ ਕਰ ਦਿੱਤਾ ਗਿਆ ਅਤੇ ਗੱਲਾਂ ਫਿਰ ਉਹਦੀਆਂ ਇਹ ਹੋਈਆਂ ਸੀ ਕਿ ਜੀ ਅਸੀਂ ਤਾਂ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਦੇ ਵਾਸਤੇ ਸਭ ਕੁਝ ਕਰ ਰਹੇ ਹਾਂ, ਜੇ ਬਾਕੀ ਮੁਲਕ ਉਹ ਕਰ ਰਹੇ ਨੇ, ਉਹ ਵੀ ਉਹ ਮੁਲਕ ਜਿਨ੍ਹਾਂ ਨਾਲ ਅਸੀਂ ਆਈਡੀਓਲੋਜੀਕਲੀ ਅਲਾਈਨਡ ਹਾਂ, ਅਤੇ ਫਿਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਜਿਹਾ ਉਹ ਪ੍ਰੈਕਟਿਸ ਅਜੇ ਵੀ ਕਿਉਂ ਜਾਰੀ ਹੈ, ਇਹ ਸਵਾਲ ਵੈਲਿਡ ਆ, ਪੁੱਛਿਆ ਜਾਣਾ ਬਣਦਾ ਹੈ।
ਵਿਜੇ ਜੀ, ਜਦੋਂ ਵੈਨ ਵੀ ਵਰ ਗਰੋਇੰਗ ਅਪ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਹਾਈ ਸਕੂਲ ਤੋਂ ਪਹਿਲਾਂ ਤੱਕ ਪਤਾ ਹੀ ਨਹੀਂ ਸੀ ਹੁੰਦੀਆਂ।
ਹਾਂ,
ਇਗਨੋਰੈਂਸ ਵਾਸ ਬਲਿਸ।
ਹਾਂ,
ਅਪ ਟੂ ਅ ਸਰਟਨ ਏਜ ਆਈ ਸਟਰੋਂਗਲੀ ਬਿਲੀਵ ਵੀ ਕੁਝ ਚੀਜ਼ਾਂ ਜੇ ਬੱਚੇ ਨੂੰ ਨਹੀਂ ਪਤਾ ਇਟਸ ਓਕੇ।
ਯਾ,
ਬੱਚੇ ਨੂੰ 8ਵੀਂ 9ਵੀਂ 10ਵੀਂ ਤੱਕ ਆਇਨਸਟਾਈਨ ਦੀ ਥਿਊਰੀ ਆਫ ਰਿਲੇਟਿਵਿਟੀ ਵੀ ਨਹੀਂ ਪਤਾ ਹੁੰਦੀ।
ਹਾਂ, ਸਹੀ ਗੱਲ,
ਇਟਸ ਓਕੇ।
ਹਾਂ, ਸਹੀ ਗੱਲ ਆ, ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਅਕਾਊਂਟਸ ਲੈਦਾ ਸਬਜੈਕਟ ਹੁੰਦਾ।
ਹਾਂ, ਸੋ ਦੈਟਸ ਓਕੇ, ਦੇਰ ਇਜ਼ ਅ ਸਰਟਨ ਏਜ। ਤੁਸੀਂ ਬੱਚੇ ਨੂੰ PhD ਨਰਸਰੀ ਦੇ ਵਿੱਚ ਤਾਂ ਨਹੀਂ ਕਰਾ ਦਿੰਦੇ?
ਕਰੈਕਟ,
ਉਹ PhD ਤੁਸੀਂ ਬੱਚਾ ਜਦੋਂ 20 ਸਾਲ ਤੋਂ ਜ਼ਿਆਦਾ ਉਮਰ ਦਾ ਹੁੰਦਾ ਉਦੋਂ ਹੀ ਕਿਉਂ ਕਰਾਉਂਦੇ ਹੋ? ਉਹ ਤੁਸੀਂ ਨਰਸਰੀ ਦੇ ਵਿੱਚ ਹੀ ਕਰਾ ਦਿਆ ਕਰੋ,
ਕਿੰਡਰਗਾਰਟਨ ਚ ਕਰਾਉਣ ਦੇ ਲਈ ਕੁਝ ਪ੍ਰੀਰੈਕੁਇਜ਼ਿਟਸ ਨੇ।
ਉਹ ਕਿਉਂ ਨੇ? ਇਸੇ ਕਰਕੇ ਨੇ, ਦੇਰ ਇਜ਼ ਅ ਸਰਟਨ ਏਜ ਜਦੋਂ ਬੱਚੇ ਦੀ ਮੈਂਟਲ ਡਿਵੈਲਪਮੈਂਟ ਇੱਕ ਪੱਧਰ ਦੀ ਹੁੰਦੀ ਆ, ਫਿਰ ਉਹਨੂੰ ਕੋਈ ਗੱਲ ਸਮਝ ਆਉਂਦੀ ਆ।
ਬਿਲਕੁਲ,
ਤੁਸੀਂ ਜੇ ਹਰ ਚੀਜ਼ ਹੀ ਬੱਚੇ ਨੂੰ 3ਜੀ 4ਜੀ 5ਵੀਂ ਦੇ ਵਿੱਚ ਹੀ ਪੜ੍ਹਾ ਦੇਣੀ ਆ,
ਬਿਲਕੁਲ,
ਬੱਚਾ ਕਨਫਿਊਜ਼ ਹੋ ਜਾਏਗਾ।
ਹਾਂ, ਸਹੀ ਗੱਲ ਆ, ਸਹੀ ਗੱਲ ਆ।
ਹੁਣ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਸਾਰੇ ਰਲ ਮਿਲ ਕੇ ਰਹੋ, ਪਿਆਰ ਕਰੋ, ਵਿਜੇ ਜੀ, ਵੈਨ ਆਈ ਵਾਸ ਗਰੋਇੰਗ ਅਪ, ਮੈਂ ਐਂਡ ਆਈ ਐਮ ਵੈਰੀ ਸ਼ੋਰ ਕਿ ਸੇਮ ਅਪਲਾਈਜ਼ ਟੂ ਯੂ ਐਜ਼ ਵੈਲ ਐਂਡ ਮੋਸਟ ਆਫ ਆਵਰ ਲਿਸਨਰਸ। 9ਵੀਂ 10ਵੀਂ ਤੱਕ, ਉਸ ਤੋਂ ਵੀ ਮੈਂ ਕਹਾਂਗਾ ਈਵਨ 12ਵੀਂ ਤੱਕ ਅਤੇ ਸ਼ਾਇਦ ਗ੍ਰੈਜੂਏਸ਼ਨ ਤੱਕ ਵੀ ਬਹੁਤ ਸਾਰੇ ਸਾਡੇ ਯਾਰ ਦੋਸਤ ਸੀਗੇ ਸਕੂਲ ਦੇ ਵਿੱਚ, ਸਾਰੇ ਇਕੱਠੇ ਪੜ੍ਹਦੇ ਸੀ, ਕਦੀ ਸਾਨੂੰ ਇੱਕ ਦੂਜੇ ਦਾ ਧਰਮ ਵੀ ਨਹੀਂ ਸੀ ਪਤਾ ਹੁੰਦਾ।
ਹਾਂ, ਸਹੀ ਗੱਲ ਆ,
ਕਦੀ ਸੋਚਿਆ ਹੀ ਨਹੀਂ ਸੀ।
ਵਾਸੂ ਜੀ, ਬਿਲਕੁਲ ਸਹੀ ਗੱਲ,
ਕਿ ਵੀ ਮੇਰਾ ਜਿਹੜਾ ਬੈਸਟ ਫਰੈਂਡ ਆ ਵੀ ਇਹ ਹਿੰਦੂ ਆ ਕਿ ਸਿੱਖ ਆ ਕਿ ਮੁਸਲਿਮ ਆ ਕਿ ਪਤਾ ਹੀ ਨਹੀਂ ਸੀ,
ਕ੍ਰਿਸਚਨ
ਆ, ਕਦੀ ਸੋਚਿਆ ਹੀ ਨਹੀਂ ਸੀ। ਅਤੇ ਹੁਣ ਅਸੀਂ ਹਰ ਚੀਜ਼ ਨੂੰ ਇੰਨਾ ਜ਼ਿਆਦਾ ਕਹਿ ਲਓ ਕਿ ਉਹਨੂੰ ਘਰੋੜ ਕੇ ਹਾਈਲਾਈਟ ਕਰਨ ਲੱਗ ਗਏ ਹਾਂ ਕਿ ਉਹ ਏਜ ਨਹੀਂ ਹੈ ਇਹ। ਬੱਚਿਆਂ ਨੂੰ ਜੇ ਤੁਸੀਂ ਸ਼ੁਰੂ ਦੇ ਵਿੱਚ ਹੀ ਇਹ ਚੀਜ਼ਾਂ ਮਨ ਦੇ ਵਿੱਚ ਪਾਉਣ ਲੱਗ ਪਾਓਗੇ, ਉਹ ਨਹੀਂ ਠੀਕ ਹੈ।
ਅਸਲ ਜੀ ਮੈਂ ਚਲੋ ਇਹਦੇ ਨਾਲ ਜੁੜਦੀ ਗੱਲ ਹੋਰ ਹੈ, ਆਈ ਰੀਸੈਂਟਲੀ ਵਾਜ਼ ਐਟ ਐਨ ਇਵੈਂਟ ਜਿੱਥੇ ਇੱਕ ਪੋਲੀਟੀਸ਼ੀਅਨ ਭਾਸ਼ਣ ਦੇ ਰਹੇ ਸੀ, ਉਸ ਪੋਲੀਟੀਸ਼ੀਅਨ ਨੇ ਸਿਰੇ ਦੀਆਂ ਪਾਰਟੀਜ਼ਨ ਗੱਲਾਂ ਕੀਤੀਆਂ, ਉਹਨਾਂ ਨੇ ਆਪਣੇ ਵਿਰੋਧੀ ਦੇ ਉੱਪਰ ਨਿਸ਼ਾਨੇ ਸਾਧੇ, ਅਤੇ ਉਹਦੇ ਵਿੱਚ ਦੇਖੋ ਹੁੰਦਾ ਕੀ ਆ ਕਿ ਜਦੋਂ ਕੋਈ ਪੋਲੀਟੀਕਲ ਲੀਡਰ ਗੱਲ ਕਰ ਰਿਹਾ ਉਹਦੇ ਵਿੱਚ ਉਹਦਾ ਆਪਣਾ ਪੋਲੀਟੀਕਲ ਨੈਰੇਟਿਵ, ਆਪਣੀ ਪਾਰਟੀ ਜਾਂ ਆਪਣੇ ਕੰਮ ਨੂੰ ਵਧਾ ਚੜਾ ਕੇ ਪੇਸ਼ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਹੁਣ ਉੱਥੇ ਆਪਣੇ ਭਾਈਚਾਰੇ ਦੇ ਬਹੁਤ ਸਾਰੇ ਵਿਅਕਤੀ ਮੌਜੂਦ ਸਨ, ਇੱਕ ਪਿਤਾ ਆਪਣੇ ਬੱਚੇ ਨਾਲ ਆਏ ਹੋਏ ਸੀ, ਬੱਚੇ ਦੀ ਉਮਰ ਮਤਲਬ 10 ਸਾਲ ਤੋਂ ਘੱਟ ਹੀ ਸੀ, 8 ਸਾਲ ਦਾ ਹੋਏਗਾ ਬੱਚਾ, ਕੋਈ ਮਾੜੀ ਗੱਲ ਨਹੀਂ, ਬੱਚੇ ਨੂੰ ਜੇ ਤੁਸੀਂ ਕਿਸੇ ਪੋਲੀਟੀਸ਼ੀਅਨ ਦਾ ਭਾਸ਼ਣ ਸੁਣਾਉਂਦੇ ਹੋ ਇਟਸ ਅ ਗੁੱਡ ਥਿੰਗ। ਵਾਸੂ ਜੀ ਉਸ ਲੀਡਰ ਨੇ ਇੱਕ ਬੜੀ ਕੋਈ ਲੱਛੇਦਾਰ ਜੀ ਗੱਲ ਕੀਤੀ, ਲੋਕਾਂ ਨੇ ਤਾੜੀਆਂ ਵਜਾਈਆਂ, ਉਸ ਬੱਚੇ ਦੇ ਪਿਤਾ ਨੇ ਉਸ ਬੱਚੇ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਬੇਟਾ ਤਾੜੀ ਮਾਰ। ਐਂਡ ਮੈਨੂੰ ਇਹ ਗੱਲ ਲੱਗੀ, ਮੈਂ ਕਿਹਾ ਤੁਹਾਨੂੰ ਇਹ ਪਤਾ ਵੀ ਇਹਨੂੰ ਸਮਝ ਆਈ ਕਿ ਨਹੀਂ ਆਈ? ਐਂਡ ਤੁਸੀਂ ਬੇਸਿਕਲੀ ਉਸ ਪਾਰਟੀ ਦੀ, ਉਸ ਲੀਡਰ ਦੀ ਜਿਹੜੀ ਪੋਲੀਟੀਕਲ ਆਈਡੀਓਲੋਜੀ ਹੈ ਤੁਸੀਂ ਉਹਦੇ ਉੱਪਰ ਥੋਪ ਰਹੇ ਹੋ, ਅਤੇ ਤੁਸੀਂ ਉਹਨੂੰ ਕਹਿ ਰਹੇ ਹੋ ਤਾੜੀ ਵਜਾ। ਅਸੀਂ ਸਿਰਫ ਤਾੜੀਆਂ ਮਾਰਨ ਵਾਲੇ ਬੱਚੇ ਨਹੀਂ ਬਣਾਉਣੇ ਚਾਹੁੰਦੇ ਆਪਣੇ, ਉਹਨਾਂ ਨੂੰ ਥਿੰਕਰਸ ਬਣਾਓ, ਉਹਨਾਂ ਨੂੰ ਐਨਾਲਾਈਜ਼ ਕਰਨਾ ਸਿਖਾਓ, ਅਤੇ ਜੇ ਤੁਹਾਨੂੰ ਪਤਾ ਵੀ ਉਹਦੀ ਉਮਰ ਅਜੇ ਇਹ ਆ ਕਿ ਇਸ ਮੁੱਦੇ ਦੀ ਉਹਨੂੰ ਸਮਝ ਨਹੀਂ ਆ, ਤਾਂ ਉਹ ਤੋਂ ਧੱਕੇ ਨਾਲ ਤਾੜੀ ਨਾ ਵਜਵਾਓ। ਸੋ ਇਹਨਾਂ ਇਹ ਚੀਜ਼ਾਂ ਤੋਂ ਹੀ, ਐਂਡ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅੱਗੇ ਜਾ ਕੇ ਵੱਡੀਆਂ ਸਮੱਸਿਆਵਾਂ ਦਾ ਰੂਪ ਇਖਤਿਆਰ ਕਰ ਲਿਆ ਕਰਦੀਆਂ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।